ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਵਈਆ ਤਿਗ ਸ਼ੈਲ ਤੇ ਮੈਲ ਲੱਗੇ ਦਿਲ ਕੋ, ਤੇ ਗੈਲ ਸੁਧੀ ਨਾ ਕਵੀ ਪਰ ਹੈ। ਮਦ ਪਾਨ ਸਮਾਨ ਧਿਆਨ ਤਿਸੇ ਹਰਦਿਆਲ ਕਹੇ ਬਿਖ ਕੋ ਸਰ ਹੈ। ਤਿਗ ਸ਼ੈਲ ਤੇ ਮੈਲ ਲੱਗੇ ਦਿਲ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 15ਵਾਂ ਅਧਿਆਇ ਆਪਾਂ ਪੜ੍ਹ ਸੁਣ ਰਹੇ ਸੀ, ਜਿਹਦੇ ਜਿਹੜੇ ਆ 13 ਛੰਦ, 12 ਛੰਦ ਹੋ ਚੁੱਕੇ ਆ। ਅਜੇ 13ਵੇਂ ਛੰਦ ਦੀ ਵਿਚਾਰ ਕਰਾਂਗੇ। 12ਵਾਂ ਛੰਦ ਆ, ਚੰਚਲ ਸੰਗਤ ਦੇ ਚਿੱਤ ਚੰਚਲ, ਅੰਚਲ ਦਾਗ ਲੱਗੇ ਕਿਲ ਖਾਸੋ। ਜੋ ਪਰਾਈ ਇਸਤਰੀ ਜਾਂ ਵੇਸਵਾ ਹੈ, ਉਹਦੇ ਸੰਗ ਦਾ ਜਿਹੜਾ ਮਾੜਾ ਫਲ ਆ ਉਹਦਾ ਕਥਨ ਕਰ ਰਹੇ ਸੀ। ਤੇ ਕਹਿੰਦੇ ਸਨ ਵੀ ਨੀਚਾਂ ਦੀ ਸੰਗਤ ਤੁਹਾਡੇ ਮੌਤ ਚੰਗੀ ਆ, ਜਿਹੜੇ ਕਿ ਪਰਮਾਰਥ ਵਿੱਚ ਕੋਈ ਵਿਰੋਧ ਤਾਂ ਨਾ ਹੋਊਗਾ। ਜੇ ਸੰਗਤ ਕਰਾਂਗੇ ਮਾੜੀ, ਪਰਮਾਰਥ ਜਿਹੜਾ ਉਹ ਵਿਗੜ ਜਾਏਗਾ। ਸੋ ਪਹਿਲਾਂ ਕਈ ਗੱਲ ਦੋਹਰੇ ਸਈਏ ਛੰਦ ਵਿੱਚ ਫਿਰ ਦਰਾ ਰਹੇ ਆ। ਪੜੀਏ, ਟਿਗ ਸ਼ੈਲ ਤੇ ਮੈਲ ਲੱਗੇ ਦਿਲ ਕੋ, ਟਿਗ ਨਾਮ ਦਾ ਨੇੜੇ ਦਾ ਨਜ਼ਦੀਕ ਦਾ ਕੋਲ ਦਾ। ਸ਼ੈਲ ਨਾਮ ਇੱਥੇ ਜਿਹੜਾ ਇਸਤਰੀ ਦਾ, ਸ਼ੈਲ ਭਾਵ ਚੜ੍ਹਦੀ ਜਵਾਨੀ ਵਾਲੀ ਖੂਬਸੂਰਤ ਔਰਤ ਇਸਤਰੀ। ਕਹਿੰਦੇ ਨੌਜਵਾਨ ਖੂਬਸੂਰਤ ਇਸਤਰੀ ਦੇ ਕੋਲ ਬੈਠਿਆ ਹੀ, ਜਿਹੜਾ ਨੌਜਵਾਨ ਨੂੰ ਦਿਲ ਨੂੰ, ਦਿਲ ਕੋ ਕਹੀਏ, ਦਿਲ ਨੂੰ ਮੈਲ ਲੱਗੇ ਮੈਲ ਲੱਗ ਜਾਂਦੀ ਹੈ। ਕਿਉਂਕਿ ਭਰੀ ਜਵਾਨੀ ਦੇ ਕਾਰਨ ਇਹ ਕਾਰਨ ਹੁੰਦੇ ਹੈ। ਕਾਰਾਂ 'ਤੇ ਜਿਹੜਾ ਕੰਟਰੋਲ ਕਰਨਾ ਬੜਾ ਔਖਾ, ਬੰਦਗੀ ਤੋਂ ਬਿਨਾਂ ਹੁੰਦਾ ਨਹੀਂ ਹੈ। ਤਾਂ ਸੋ ਨੌਜਵਾਨ ਖੂਬਸੂਰਤ ਇਸਤਰੀ ਦੇ ਕੋਲ ਬੈਠਿਆਂ ਹੀ ਇਹਦੇ ਦਿਲ ਨੂੰ ਮੈਲ ਲੱਗ ਜਾਂਦੀ ਹੈ। ਤੇ ਗੈਲ ਸੁਧੀ ਨਾ ਕਵੀ ਪਰ ਹੈ, ਫਿਰ ਸੁਧੀ ਨਾ ਹੁੰਦਾ ਬੁੱਧੀ ਵਾਲੇ ਦਾ, ਚੰਗੀ ਬੁੱਧੀ ਵਾਲੇ ਦਾ, ਸੂਝਵਾਨ। ਇਸ ਕਰਕੇ ਕਹਿੰਦੇ ਜਿਹੜਾ ਸੂਝਵਾਨ ਮਨੁੱਖ ਆ, ਸੁਧੀ ਨਾਮ ਕੀ ਹੈ, ਸੂਝਵਾਨ ਦਾ, ਚੰਗੀ ਬੁੱਧੀ ਵਾਲੇ ਦਾ। ਸੂਝਵਾਨ ਜਿਹੜਾ ਆ ਮਨੁੱਖ, ਕਵੀ ਕਵੀ ਨਾ ਕਦੇ ਵੀ ਤੇ ਗੈਲ ਕਹੀਏ, ਉਸ ਇਸਤਰੀ ਦੇ ਗੈਲ ਰਸਤੇ, ਗੈਲ ਨਾਮ ਰਸਤੇ ਰਸਤੇ ਨਹੀਂ ਪੈਂਦਾ। ਮਦ ਪਾਨ ਸਮਾਨ ਧਿਆਨ ਤਿਸੇ, ਕਿਉਂਕਿ ਉਸ ਖੂਬਸੂਰਤ ਇਸਤਰੀ ਦਾ ਜਾਂ ਬੁਰਾਈ ਇਸਤਰੀ ਦਾ ਜਿਹੜਾ ਧਿਆਨ ਆ, ਧਿਆਨ ਕੀ ਖਿਆਲ ਆ, ਉਹ ਤੇ ਮਦ ਪਾਨ, ਮਦ ਨਾਮ ਸ਼ਰਾਬ ਦਾ, ਸ਼ਰਾਬ ਪਾਨ ਕੀ ਪੀਣ ਦੇ ਸਮਾਨ ਬਰਾਬਰ ਤੋਲੇ। ਹਰਦਿਆਲ ਕਹੇ ਬੇਖ ਕੋ ਸਰ ਹੈ। ਹਰਦਿਆਲ ਕਵੀ ਪੰਡਿਤ ਜੀ ਕਹਿੰਦੇ ਆ ਕਿ ਮਾਨੋ ਉਹ ਇਸਤਰੀ ਕਾਹਦੀ ਹੈ, ਉਹ ਤੇ ਬੇਖ ਕੋ, ਬੇਖ ਦਾ ਨਾਮ ਜ਼ਹਿਰ ਦਾ, ਜ਼ਹਿਰ ਦਾ ਹੀ ਸਰ ਸਰੋਵਰ ਹੈ, ਤਲਾਬ ਹੈ। ਹਾਂਜੀ, ਉਹ ਇਸਤਰੀ ਕਾਹਦੀ ਹੈ, ਉਹ ਤੇ ਕਹਿੰਦੇ ਵੀ ਸਰੋਵਰ ਹੀ ਆ, ਠੀਕ ਹੈ ਜੀ, ਜ਼ਹਿਰ ਦਾ। ਟਿਗ ਸ਼ੈਲ ਤੇ ਮੈਲ ਲੱਗੇ ਦਿਲ ਕੋ, ਸ਼ੈਲ ਸ਼ਬੀਲੀ ਇਸਤਰੀ, ਆਰੂਪਵਾਨ ਸੁੰਦਰ, ਐਸੀ ਇਸਤਰੀ ਦੇ ਟਿਗ ਕਹੀਏ ਕੋਲ ਹੀ, ਨਜ਼ਦੀਕ ਨੇੜੇ ਬੈਠਣ ਦੇ, ਖਲੋਣ ਦੇ ਨਾਲ ਹੀ। ਜਿਹੜਾ ਨੌਜਵਾਨ ਪੁਰਖ ਆ ਜਾਂ ਕੋਈ ਪੁਰਖ ਆ, ਵਿਕਾਰੀ ਜਿਹੜਾ ਚਾਟੀ ਹੋ ਜਾਂਦਾ ਉਸਦੇ ਦਿਲ ਕੋ ਕਹੀਏ, ਦਿਲ ਨੂੰ, ਮਨ ਨੂੰ ਵਿਕਾਰਾਂ ਦੀ ਜਿਹੜੀ ਮੈਲ ਆ ਉਹ ਚਟਪਾਟੀ ਲੱਗੇ ਲੱਗ ਜਾਂਦੀ ਹੈ। ਅਤੇ ਗੈਲ ਸੁਧੀ ਨਾ ਕਵੀ ਪਰ, ਇਸ ਕਰਕੇ ਸੁਧੀ ਜਿਹੜਾ ਸੂਝਵਾਨ ਆ, ਸੁਧ ਬੁੱਧੀ ਵਾਲਾ ਸਿਆਣਾ ਮਨੁੱਖ ਆ, ਉਹ ਕਵੀ ਕਵੀ ਕਦੇ ਵੀ ਤੇ ਕਹੀਏ ਅਤੇ ਇਸ ਇਸਤਰੀ ਦੇ ਗੈਲ ਕਹੀਏ ਰਸਤੇ 'ਤੇ ਨਹੀਂ ਪਰ ਹੈ ਕਹੀਏ ਪਰਦਾ ਪੈਂਦਾ। ਆ ਬੁੱਧੀਮਾਨ ਮਨੁੱਖ ਇਸ ਗੱਲ ਦਾ ਸਾਰ ਜਾਣ ਕੇ ਇਸਤਰੀ ਪਰ ਇਸਤਰੀ ਤੋਂ ਦੂਰ ਹੀ ਰਹਿੰਦਾ ਭਾਵ, ਸੋ ਉਹਨੂੰ ਪਤਾ ਹੈ ਰੂਪੇ ਕਾਮੇ ਦੋਸਤੀ। ਮਦ ਪਾਨ ਸਮਾਨ ਧਿਆਨ ਤਿਸੇ, ਕਿਉਂਕਿ ਜਦੋਂ ਮਨੁੱਖ ਵਿਕਾਰੀ ਹੋ ਜਾਵੇ, ਉਹ ਵਿਕਾਰੀ ਮਨੁੱਖ ਨੂੰ ਕਿਸੇ ਕਹੀਏ ਤੇ ਭਾਵ ਉਸ ਸੁੰਦਰ ਇਸਤਰੀ ਦਾ, ਪਰਾਈ ਇਸਤਰੀ ਦਾ ਜਿਹੜਾ ਧਿਆਨ ਆ, ਖਿਆਲ ਆ, ਹਾਂਜੀ, ਉਹ ਮਦ ਪਾਣ, ਮਦ ਕਹੀਏ, ਸ਼ਰਾਬ ਪਾਣ ਕਹੀਏ, ਪੀਣ ਦੇ ਸਮਾਨ ਤੋਲ ਲਿਆ। ਤੇ ਜਿਵੇਂ ਸ਼ਰਾਬ ਪੀ ਕੇ ਮਨੁੱਖ ਨੂੰ ਸੁੱਧ ਬੁੱਧ ਭੁੱਲ ਜਾਂਦੀ ਹੈ, ਤਿਵੇਂ ਪਰਾਈ ਇਸਤਰੀ ਦਾ ਜਿਹੜਾ ਖਿਆਲ ਵਿੱਚ ਹੋਰ ਸਾਰੀ ਸੁੱਧ ਬੁੱਧ ਬੰਦੇ ਨੂੰ ਭੁੱਲ ਜਾਂਦੀ, ਖੋਇਆ ਰਹਿੰਦਾ, ਕਿਉਂਕਿ ਇਹ ਕਾਮ ਦਾ ਨਸ਼ਾ ਅਤੇ ਸ਼ਰਾਬ ਨਸ਼ਾ ਵੀ ਮਾੜਾ। ਹਰਦਿਆਲ ਕਹੇ ਬੇਖ ਕੋਸਾ ਰਿਹਾ, ਕਵੀ ਹਰਦਿਆਲ ਜੀ ਕਹੇ ਕਹਿੰਦੇ ਆ, ਕਥਨ ਕਰਦੇ ਆ ਭਾਈ, ਜਿਹੜਾ ਇਸ ਤਰ੍ਹਾਂ ਇਸਤਰੀ ਦਾ ਜਿਹੜਾ ਖਿਆਲ ਜਿਹਾ ਕਰਨਾ, ਉਹਦੇ ਰਸਤੇ ਲੱਗਣਾ, ਮਨ ਇੱਕ ਤਰ੍ਹਾਂ ਦਾ ਇਹ ਬੇਖ, ਬੇਖ ਨਾਮ ਜ਼ਹਿਰ ਦਾ ਹੀ, ਕੋ ਨਾਮ ਦਾ ਜ਼ਹਿਰ ਦਾ ਹੀ ਸਾਰ ਸਰੋਵਰ ਤਲਾਬ। ਭਾਵ ਜਿਵੇਂ ਥੋੜ੍ਹਾ ਜਿਹਾ ਜ਼ਹਿਰ ਖਾ ਕੇ ਮਨੁੱਖ ਦੀ ਮੌਤ ਹੋ ਜਾਂਦੀ ਹੈ, ਤੇ ਪਰ ਇਸਤਰੀ ਦੇ ਸੰਗ ਕਰਕੇ ਮਨੁੱਖ ਆਪਣੇ ਧਰਮਾਂ ਵੱਲੋਂ ਮਰ ਜਾਂਦਾ, ਤੇ ਉਹ ਘੜੀ ਮੁਹਰ ਦਾ ਰੰਗ ਜਨਮਾਂ ਜਨਮਾਂ ਵਿੱਚ ਦੁੱਖ ਦਿੰਦਾ ਹੈ। ਯਾਰ ਦਾ ਹੀ ਸਰੋਵਰ ਆ, ਮੌਤ ਹੀ ਸੇੜਨ ਵਾਲੀ ਗੱਲ ਹੈ ਇਹ। ਪਰ ਇਸਤਰੀ ਦੇ ਸੰਗ ਕਰਨ ਤੋਂ, ਬਜ਼ਾਰੂ ਇਸਤਰੀ ਦੇ ਰੰਗ ਤੋਂ ਬਚਣ ਲਈ ਹਾਂ ਪੰਡਿਤ ਹਰਦਿਆਲ ਜੀ ਸਿੱਖਿਆ ਦੇ ਰਹੇ। ਜੇ ਹੇਰਨ ਤੇ ਹਿਰਦਾ ਹਾਲ ਹੈ, ਕਹਿੰਦੇ ਜਿਹ ਕਹੀਏ ਜਿਹ, ਸੁੰਦਰ ਇਸਤਰੀ ਨੂੰ ਕੇਵਲ ਹੇਰਨ ਕਹੀਏ, ਵੇਖਣ ਦੇ ਨਾਲ ਹੀ ਤੇ ਅਰਥ ਨਾਲ, ਜਿਸ ਨੂੰ ਵੇਖਣ ਦੇ ਨਾਲ ਹੀ ਹਿਰਦਾ ਜਿਹੜਾ ਮਨ ਹੈ ਜਾਂ ਉਹ ਵੇਖੋ ਹਾਲ ਹੈ, ਹਾਇਲ ਜਾਂ ਨਾ ਧਰਮ ਰਹਿੰਦਾ, ਨਾ ਮਰਿਆਦਾ ਰਹਿੰਦੀ ਆ, ਨਾ ਕੁੱਲ ਦੀ ਲਾਜ ਰਹਿੰਦੀ ਆ, ਨਾ ਆਪਣਾ ਹੀ ਜੀਵਨ ਰਹਿੰਦਾ, ਵੇਖਣ ਕੀ ਸਭ ਬੰਦਾ ਭੁੱਲ ਜਾਂਦਾ, ਜੇ ਇਹਨੂੰ ਵੇਖਣ ਤੇ ਹਿਰਦਾ ਕਹਿੰਦੇ ਹਿੱਲ ਜਾਂਦਾ। ਪ੍ਰਸ਼ਨ ਉੱਤਰ ਤੇ ਔਰ ਕੋ ਫਾਰ ਹੈ, ਫਿਰ ਪ੍ਰਸ਼ਨ ਤੇ ਮੈਨੂੰ ਇਹਦੇ ਵਿੱਚ ਊੜਾ ਨਿਕਲਣਾ ਬਣ ਗਿਆ ਉੱਤਰ। ਪ੍ਰਸ਼ਨ ਉੱਤਰ, ਪ੍ਰਸ਼ਨ ਉੱਤਰ ਭਾਵ ਗੱਲਬਾਤ ਕਰਨ ਨਾਲ ਹੀ ਉਹ ਇਸਤਰੀ ਮਨੁੱਖ ਦੇ ਜਿਹੜਾ ਮਨੁੱਖ ਦਾ ਜਿਹੜਾ ਹੋਰ ਹਿਰਦਾ ਆ, ਦੇਹ ਦਾ ਦਿਲ ਨੂੰ ਫਾੜ ਹੈ, ਫਾੜ ਲੈਂਦੀ, ਇਹਨੂੰ ਵੇਖਣ ਤੇ ਹਿਰਦਾ ਹਿੱਲ ਜਾਂਦਾ। ਪ੍ਰਸ਼ਨ ਉੱਤਰ ਜਿਹੜਾ ਕਰੂਗਾ, ਕਹਿੰਦੇ ਉਹਦਾ ਤੇ ਫਿਰ ਜਿਹੜਾ ਜਿਹੜਾ ਹਿਰਦਾ ਹੈ ਉਹਦੇ ਫਾੜੀ ਫਾੜੀ ਲੈਂਦੀ ਹੈ ਨਾ, ਅਤੇ ਫਾੜ ਹੈ ਉਹ ਫੜ ਫੜ ਕਰਕੇ ਉੱਡੀ ਜਾਂਦਾ ਹਿਰਦਾ, ਹਿਰਦਾ ਹਿਰਦਾ ਨਹੀਂ ਰਹਿ ਜਾਂਦਾ, ਕਿਉਂਕਿ ਵੇਖਣ ਦੇ ਨਾਲ ਹੀ ਹਿਰਦਾ ਹਿੱਲ ਜਾਂਦਾ। ਜਿੱਥੇ ਗੱਲਬਾਤ ਹੋਵੇ ਉੱਥੇ ਤਾਂ ਫਿਰ ਕੀ ਕਹਿਣੇ, ਬਚਨ ਦਾ ਕੋਈ ਹਾਲ ਹੀ ਨਹੀਂ। ਖਲ ਚੰਚਲ ਸੰਗਤ ਵਾਗ ਹਿਮਾਚਲ, ਇਸ ਕਰਕੇ ਖਾਲ ਆ ਮੂਰਖ, ਹਾਂਜੀ ਮੂਰਖ ਚੰਚਲ ਕਹੀਏ, ਚੰਚਲ ਇਸਤਰੀ, ਚੰਚਲ ਨਾਮ ਇਸਤਰੀ ਦਾ, ਇਸ ਕਰਕੇ ਮੂਰਖ ਜਿਹੜਾ ਵਾ ਇਸਤਰੀ ਦੀ ਸੰਗਤ ਜਿਹੜਾ ਵਾ ਸੰਗਤ ਦਾ, ਕਹਿੰਦੇ ਇਸ ਕਰਕੇ ਮੂਰਖ ਜਿਹੜੀ ਚੰਚਲ ਇਸਤਰੀ ਦੇ ਸੰਗਤ ਹੈ ਨਾ, ਉਹ ਤੇ ਕਹਿੰਦੇ ਹਿਮਾਚਲ ਹਿਮਾਚਲ ਪਹਾੜ ਵਾਂਗ ਆ, ਬਰਫੀਲੇ ਪਹਾੜ ਵਾਂਗ ਆ, ਦੁਖਦਾਈ, ਬਰਫ਼ 'ਚ ਕੋਈ ਸੁੱਖ ਨਹੀਂ ਹੈ, ਤੇ ਸਟਾਂਡ ਹੀ ਲੱਗਦੀ ਹੈ। ਇਸ ਤਰ੍ਹਾਂ ਚੰਚਲ ਇਸਤਰੀ ਸੰਗਤ ਦੀ ਜਿਹੜੀ ਆ ਉਹ ਹਿਮਾਚਲ ਪਹਾੜ ਦੇ ਵਾਂਗ, ਜਿਵੇਂ ਹਿਮਾਚਲ ਦੇ ਪਹਾੜ 'ਤੇ ਚੜ੍ਹਨਾ ਵੀ ਔਖਾ, ਜੇ ਚੜ੍ਹਨਾ ਵੀ ਤਾਂ ਬਰਫ਼ ਹੀ ਬਰਫ਼, ਉੱਥੇ ਕਿਹੜਾ ਕੁਝ ਹੈ, ਸਾਹ ਵੀ ਗੁੰਮ ਹੁੰਦਾ ਸੀ। ਹਿਮਾਚਲ ਪਹਾੜ ਦੇ ਵਾਂਗ ਦੁਖਦਾਈ ਹੈ, ਖਾਲ ਦਾ ਅਰਥ ਨਿਸ਼ਚੇ ਵੀ ਹੁੰਦਾ, ਨਿਸ਼ਚੇ ਕਰਕੇ, ਇਸ ਕਰਕੇ ਇਹ ਭਾਈ ਇਹ ਵਿਦਵਾਨੋ ਗੁਣੀ ਜਨੋ ਚੰਚਲ ਕਹੀਏ ਇਸਤਰੀ, ਚੰਚਲ ਇਸਤਰੀ ਪਰ ਇਸਤਰੀ ਸੰਗਤ ਜਿਹੜੀ ਉਹ ਹਿਮਾਚਲ ਪਹਾੜ ਦੇ ਵਾਂਗ ਦੁਖਦਾਈ, ਜੋ ਪਰ ਹੈ ਗਰ ਹੈ ਗਰ ਹੈ, ਕਹਿੰਦੇ ਜੋ ਕਿ ਜਿਹੜਾ ਵੀ ਇਸ ਵਿੱਚ ਪਰ ਹੈ ਕਹੀਏ ਪੈਂਦਾ ਹੈ, ਉਹ ਨਿਸ਼ਚੇ ਕਹਿੰਦੇ ਗਰ ਹੈ ਗਲ ਹੈ ਗਲਦਾ ਹੈ ਗਲਦਾ ਹੈ, ਗਰ ਹੈ ਗਰ ਹੈ ਭਾਵ ਗਲਦਾ ਹੈ ਗਲਦਾ ਹੈ, ਇਹ ਦੋ ਵਾਰੀ ਗੱਲ ਦੀ ਗੱਲ ਕਹਿ ਕੇ ਨਿਸ਼ਚੇ ਵਾਲਕ ਸ਼ਬਦ ਬਣਾਇਆ ਵੀ ਉਹ ਪੱਕਾ ਹੀ ਗੱਲ ਦਾ ਜਿਹੜਾ ਨਹੀਂ ਨਾ ਇੱਕ ਚੱਕਰ 'ਚ ਫੜਦਾ, ਕਹਿੰਦੇ ਸੋਤੇ ਸਿਰ ਦੀ ਉਹ ਤਾਂ ਮਰਦਾ ਹੀ, ਉਹ ਤਾਂ ਗਲੂਗਾ ਗਲੂਗਾ ਡੁੱਬਿਆ ਡੁੱਬਿਆ, ਅੱਜ ਨਹੀਂ ਤੇ ਕੱਲ, ਕੱਲ ਭਾਵ ਕੱਲ ਕੀ ਅੱਜ ਹੀ ਅੱਜ ਕੀ ਹੋਣੇ ਹੀ ਉਹਦੇ ਗਲਿਆ ਗਲਿਆ ਕੱਲ ਚੰਚਲ। ਖਾਲ ਨਾਮ ਮੂਰਖ ਚੰਚਲ ਦੀ ਸੰਗਤ ਜਿਹੜੀ ਹਿਮਾਚਲ ਪਹਾੜ ਦੇ ਵਾਂਗ ਜੋ ਪਾਰ ਹੈ ਜੋ ਪੈਂਦਾ ਉਹ ਗਲਦਾ ਹੀ ਗਲਦਾ ਹੈ, ਗਲਦਾ ਹੀ ਗਲਦਾ ਹੈ, ਗਲਦਾ ਹੈ ਗਲਦਾ ਹੈ, ਗਲ ਜਾਂਦਾ ਹੈ ਗਲ ਜਾਂਦਾ ਹੈ, ਪੱਕੀ ਗਲ ਆ। ਅਤੇ ਖਾਲ ਨਾਮ ਉਹਦਾ ਨਿਸ਼ਚੇ ਦਾ, ਨਿਸ਼ਚੇ ਕਰਕੇ ਹੀ ਚੰਚਲ ਨਾਮ ਇਸਤਰੀ ਦਾ ਇਸਤਰੀ ਸੰਗਤ ਦੇ ਨਾਲ ਇਸਤਰੀ ਦੀ ਸੰਗਤ ਹਿਮਾਚਲ ਵਾਂਗ ਗਿਆ ਜੋ ਪਾਰ ਹੈ ਕਈ ਪੈਂਦਾ ਹੈ ਉਹ ਗਲਦਾ ਹੀ ਗਲਦਾ, ਇਹ ਕਹਿ ਰਹੇ ਬਚ ਕੇ ਰਹਿਣਾ ਹੈ ਇਹ ਭਾਈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਚਾਅ ਕਰ ਲਈ ਦੱਸ ਰਹੇ ਆ। ਸ਼ਾਸਤਰ ਪ੍ਰਮਾਣ ਵੀ ਪ੍ਰਬਾਣੀ ਮੁਤਾਬਕ ਢੁੱਕਵੇਂ ਹਨ। ਸਵਈਆ ਰਘਵੀਰ ਹਿਰਦੇ ਹਮ ਜਾਨਤ ਪੀ, ਰਘਵੀਰ ਨਾਮ ਰਾਮ ਦਾ, ਰਾਘਵਾ ਦੇ ਕੁੱਲ ਦੇ ਸੂਰਬੀਰ ਰਾਮ ਜੀ, ਅਤੇ ਅੰਤਰੀ ਭਾਵ ਨਾਲ ਰਾਮ ਕਹੀਏ ਪਰਮਾਤਮਾ ਜੋ ਰਮਿਆ ਹੋਇਆ ਪਰਮਾਤਮਾ ਹੈ, ਪਰਮਾਤਮਾ ਸਰੂਪ ਉੱਦਾਂ ਪੰਡਿਤ ਜੀ ਮੰਨ ਕੇ ਰਾਮ ਜੀ ਨੂੰ ਕਹਿ ਰਹੇ ਆ, ਇਹ ਰਾਮ ਜੀ ਜਾਂ ਇਹ ਪਰਮੇਸ਼ਰ ਰੂਪ ਰਾਮ ਜੀ, ਰਿਹਦੇ ਹਮ ਜਾਣਤ ਵੀ, ਅਸੀਂ ਰਿਹਦੇ ਵਿੱਚ ਦਿਲ ਜਾਣਦੇ ਵੀ ਹਾਂ, ਕੀ ਜਾਣਦੇ ਹਾਂ, ਭਾਵ ਭੋਗ ਸਰੋਗ ਬੁਰੇ ਦੇ ਬੁਰੇ, ਅਤੇ ਭਾਵਨਾ ਸੰਸਾਰ ਦਾ, ਸੰਸਾਰ ਦੇ ਜਿਹੜੇ ਭੋਗ ਪਦਾਰਥ ਹਨ, ਵਿਸ਼ੇ ਭੋਗ ਆ, ਇਹ ਬਿਮਾਰੀਆਂ ਪੈਦਾ ਕਰਨ ਵਾਲੇ ਆ, ਸਾਰ ਰੋਗ ਭਾਵ ਰੋਗ ਦੇ ਸਹਿਤ ਕਰਨ ਵਾਲੇ ਆ, ਅਤੇ ਬੁਰੇ ਤੋਂ ਬੁਰੇ, ਮਾੜੇ ਤੋਂ ਮਾੜੇ, ਭੈੜੇ ਤੋਂ ਭੈੜੇ ਆ, ਪਰ ਪੂਰਵ ਪਾਪਨ ਕੇ ਬਲ 'ਤੇ, ਪਰ ਕਹੀਏ ਕਿ ਪੂਰਵ ਕਹੀਏ ਪਿਛਲੇ ਪਾਪਾਂ ਦੇ ਬਲ ਕਰਕੇ ਨਾ, ਤੇ ਨਾਮ ਕਰਕੇ ਆ, ਪਾਪਾਂ ਕੇ ਦੱਸ ਦੇ ਆ, ਪਾਪਾਂ ਦੇ ਬਲ ਕਰਕੇ ਮਨ ਮੋਰ ਪਦਾਸ ਹੋਰ ਟੋਰੇ, ਮਨ ਜਿਹੜਾ ਨਾ ਮੋਰ ਗਈ ਮੇਰਾ, ਕਹਿੰਦੇ ਆ ਇਹ ਰਾਮ ਜੀ ਪਦਾਰਥਾਂ ਭੋਗਾਂ ਦੀ ਅਵਰ ਗਈ ਤਾਂ ਫਿਰ ਟੁਰੇ ਤੁਰਦਾ ਹੈ, ਉੱਧਰ ਹੀ ਭੱਜ ਭੱਜ ਇਹ ਚੱਲਦਾ ਹੈ। ਹਮ ਮੋਰ ਤਾਂ ਜੋਰਤ ਨਾਰੋ ਚ ਸੋ, ਅਸੀਂ ਕਹਿੰਦੇ ਮੋੜਦੇ ਹਾਂ, ਅਸੀਂ ਆਪਣੇ ਮਨ ਨੂੰ ਮੋੜਦੇ ਹਾਂ, ਚੋਰਤ ਨਾ ਰੁਚ ਸੋ, ਪਰ ਲਗਨ ਨਾਲ ਇਸ ਮਨ ਨੂੰ ਇਹ ਪਰਮੇਸ਼ਰ ਸਿਮਰਨ ਤੇ ਜੋੜਦੇ ਨਹੀਂ, ਰੁਚੀ ਨਾਲ ਜੋੜਦੇ ਨਹੀਂ ਆ, ਅਸੀਂ ਮੋੜਦੇ ਹਾਂ ਉੱਧਰੋਂ ਅਤੇ ਇੱਧਰ ਜੋੜਦੇ ਨਹੀਂ ਆ ਰੁਚੀ ਨਾਲ, ਮੋਰ ਹੈ ਵਿਖਿਓ ਮੈਂ ਫੇਰ ਜੁਰੇ, ਪਰ ਇਹ ਕਹਿੰਦੇ ਮੋਰ ਹੈ, ਇਹ ਮੋਰ ਹੈ, ਇਹ ਫੇਰ ਮੁੜਦਾ ਹੈ ਉੱਧਰ ਹੀ, ਹਾਂਜੀ ਉੱਧਰ ਹੀ ਮੁੜਦਾ ਹੈ ਵਿਸ਼ਿਆਂ ਵੱਲ ਹੀ, ਵੀ ਕਿਉਂ ਮੈਂ ਫੇਰ ਜੁਰੇ ਅਤੇ ਮੁੜ ਹੈ ਮੁੜਦਾ ਹੈ, ਬਹੁਤਾ ਯਤਨ ਕਰਨ ਨਾਲ ਮੁੜ ਕੇ ਮੁੜ ਕਹਿੰਦੇ ਇਹ ਆਉਂਦਾ ਹੈ, ਮੁੜ ਹੈ ਮੁੜਦਾ ਹੈ, ਵੀ ਕਿਉਂ ਮੈਂ ਵਿਸ਼ਿਆਂ ਵਿੱਚ ਫੇਰ ਜੁੜੇ ਫੇਰ ਜੁੜੇ ਫੇਰ ਜੁੜਦਾ ਜਾ ਕੇ, ਬਹੁ ਵਾਰ ਜੁਹਾਰ ਹਰੀ ਵਾਰ ਗਏ, ਕਹਿੰਦੇ ਬਹੁਤ ਵਾਰ ਜੁਹਾਰ ਕੇ ਨਮਸਕਾਰਾਂ ਹਰੀ ਗਈ ਪਰਮੇਸ਼ਰ, ਮੈਂ ਤੈਨੂੰ ਜੁਹਾਰ ਕੇ ਨਮਸਕਾਰਾਂ ਕਰਦਾ ਹਾਂ, ਬਹੁਤੀ ਵਾਰ ਆਪ ਨਮਸਕਾਰ ਕਰਦਾ ਹਾਂ ਕਿ ਹਰੀ ਵਾਰ ਦੈ, ਐਸਾ ਕੋਈ ਮੈਨੂੰ ਵਾਰ ਦੇ, ਐਸਾ ਵਾਰ ਦੈ ਵਾਰ ਦੇ, ਤਬ ਸ਼ੋਰ ਕਉ ਨਾ ਚੇਤ ਫੁਰੇ, ਤੋਂ ਤਬ ਕੇ ਤੁਝੇ ਤੈਨੂੰ ਸ਼ੋਰ ਛੱਡ ਕਰਕੇ ਕਹੂੰ ਕਿਤੇ, ਕਹੂੰ ਕਹੀਏ ਕਿਤੇ ਕਿਤੇ ਵੀ ਹੋ, ਜਿਹੜਾ ਚੇਤਿਆ ਨਾ ਉਹਦੇ ਵਿੱਚ ਕੋਈ ਖਿਆਲ ਨਾ ਫੁਰੇ, ਹਾਂਜੀ ਤੈਨੂੰ ਛੱਡ ਕੇ ਕਹੂੰ ਕਹੀ ਕਦੇ ਵੀ ਚੇਤ ਜਿਹੜਾ ਉਹ ਫੁਰੇ ਕਹੀਏ ਜਾਵੇ ਨਾ, ਕਿਹਦੇ ਚਿਰ ਜਾਵੇ ਨਾ, ਫੁਰੇ ਦਾ ਅਰਥ ਜਾਵੇ ਪਹਿਲਾਂ ਲਾ ਲੈਣਾ ਭਾਵ ਅਰਥ, ਅਤੇ ਦੂਜਾ ਅਰਥ ਲਾਉਣਾ ਵੀ ਤਾਂ ਛੁੱਟ ਤੈਨੂੰ ਛੱਡ ਕੇ ਨਾ, ਤੇਰੇ ਖਿਆਲਾਂ ਨੂੰ ਛੱਡ ਕੇ, ਤੇਰਾ ਚਿੰਤਾ ਛੱਡ ਕੇ, ਹੇ ਪਰਮੇਸ਼ੁਰ ਕਹੂੰ ਕਿਤੇ ਵੀ ਜਿਹੜਾ ਚੇਤਿਆ ਹੋਰ ਉਹ ਖਿਆਲ ਇਹਦੇ ਵਿੱਚ ਕੋਈ ਵੀ ਫੁਰੇ ਨਾ, ਹੋਰ ਕੋਈ ਖਿਆਲ ਨਾ ਫੁਰੇ, ਬਸ ਤੇਰਾ ਹੀ ਖਿਆਲ ਫੁਰੇ, ਇਸ ਤਰ੍ਹਾਂ ਕਹਿ ਰਹੇ ਆ। ਰਘਵੀਰ ਨਾਮ ਤੇ ਰਾਮ ਜੀ ਦਾ ਹੀ ਆ, ਹਾਂਜੀ ਰਾਘਵਾਂ ਦੀ ਕੁੱਲ ਦੇ ਬਹਾਦਰ ਸੂਰਮੇ ਰਾਮ ਜੀ, ਤੇ ਅੰਤਰੀ ਭਾਵ ਨਾਲ ਸੰਪਰਦਾਈ ਅਰਥ ਇੱਦਾਂ, ਰਘਵੀਰ ਨਾਮ ਪੀ ਰਾਗ, ਰਘੂ ਕੁੱਲ ਦੇ ਬਹਾਦਰ ਸੂਰਮੇ ਰਾਮ, ਭਾਵ ਰਾਮ ਕਿਹੜੇ ਪਰਮੇਸ਼ਰ ਰਮਿਆ ਰਮ ਤਰਾਮ ਸਭ ਰਹਿ ਸਮਾਏ। ਉਹ ਜਾਂ ਰਮੰਤੀ ਰਾਮਾ ਉਸ ਰਾਮ ਨੂੰ ਕਹਿ ਰਹੇ ਰਾਮ ਜੀ ਪਰ ਆ ਪਰਮੇਸ਼ਵਰ ਜੀ ਰਮੇ ਹੋਏ ਰਾਮ ਰਿਹਦੇ ਵਿੱਚ ਹੀ ਜਾਣਦੇ ਹੋਏ ਵੀ ਭਾਵ ਭੋਗ ਸੰਸਾਰ ਦੇ ਜਿਹੜੇ ਭੋਗ ਪਦਾਰਥ ਆ ਵਿਸ਼ੇ ਭੋਗ ਆ ਉਹਨਾਂ ਵਿੱਚ ਪੈਂਦੇ ਹਾਂ ਅਤੇ ਸਾਰੋਗ ਸਰੋ ਰੋਗਾਂ ਦੇ ਸ਼ਾਇਦ ਹੁੰਦੇ ਹਾਂ। ਭਾਵ ਸੰਸਾਰ ਦੇ ਭੋਗਾਂ ਪਦਾਰਥ ਜਿਹੜੇ ਸਾਰੋਗ ਰੋਗਾਂ ਦੇ ਸ਼ਾਇਦ ਕਰਨ ਵਾਲੇ ਆ ਉਹ ਬੁਰੇ ਤੋਂ ਬੁਰੇ ਆ ਜਾਣਦੇ ਹਾਂ ਭੈੜੇ ਤੋਂ ਭੈੜੇ ਆ ਪਰ ਪੂਰਬ ਪਾਪਨ ਕੇ ਬਲ ਤੇ ਪਰ ਪੂਰਬਲੇ ਬਹੁਤੇ ਪਾਪਾਂ ਦੇ ਬਲ ਕਰਕੇ ਮਨ ਮੋਲ ਪਦਾਰਥ ਹੋ ਡਰੇ ਮੇਰਾ ਜਿਹੜਾ ਮਨ ਆ ਫਿਰ ਇਹਨਾਂ ਪਦਾਰਥਾਂ ਵਾਲੀ ਤਰਫੀ ਤੁਰੇ ਤੁਰਦਾ ਹੈ ਪਰ ਫਿਰ ਧੋਂਦਾ ਜਾਂਦਾ ਇਹਨਾਂ ਭੋਗਾਂ ਬਾਰੇ ਜਾਣ ਕੇ ਵੀ ਇਹਨਾਂ ਤੋਂ ਉਪਰਾਮ ਨਹੀਂ ਹੁੰਦਾ। ਹਮ ਮੋਰਤ ਜੋਰਤ ਨਾਰਚ ਸੋ ਇਹ ਪ੍ਰਭੂ ਅਸੀਂ ਵਿਸ਼ਿਆਂ ਦਾ ਫਲ ਬੁਰਾਦਾ ਦੱਸ ਕੇ ਚਿੱਤ ਨੂੰ ਬਹੁਤ ਮੋਰਤ ਗਈ ਮੋੜਦੇ ਹਾਂ ਪਰ ਜੋਰਤ ਨਾ ਰੁਚ ਸੋ ਅਤੇ ਰੁਚੀ ਨਾਲ ਜੋੜਦੇ ਵੀ ਨਹੀਂ ਹਾਂ ਅਸੀਂ ਮੋੜਦੇ ਹਾਂ ਅਤੇ ਜੋਰਤ ਨਾ ਰੁਚ ਸੋ ਰੁਚੀ ਨਾਲ ਪ੍ਰੇਮ ਨਾਲ ਜੋੜਦੇ ਨਹੀਂ ਹਾਂ ਵਿਸ਼ਿਆਂ ਵਿੱਚ ਮੋਰ ਹੈ ਵਿਸ਼ਿਓਂ ਮੈਂ ਫਿਰ ਚੜ੍ਹ ਕਹਿੰਦੇ ਪਰ ਮੁੜ ਕੇ ਮੋਰ ਹੈ ਮੁੜਦਾ ਹੀ ਹੈ ਵੇਖਿਓ ਮੈਂ ਵਿਸ਼ਿਆਂ ਵਿੱਚ ਫਿਰ ਜੁੜ ਜਾ ਕੇ ਜੁਰੇ ਜੁੜਦਾ ਇਸ ਵਿੱਚ ਕਹਿੰਦੇ ਮੇਰਾ ਆਪਣਾ ਕੋਈ ਜ਼ੋਰ ਨਹੀਂ ਚੱਲਦਾ ਇਹ ਪਰਮੇਸ਼ਰ ਕਿ ਅਸੀਂ ਮੋੜਦੇ ਹਾਂ ਕਿ ਪਰਮਾਤਮਾ ਦੇ ਰੰਗ ਵਿੱਚ ਜੁੜੀਏ ਜੋਰਤ ਨਾ ਰੁਚ ਸੋ ਅਤੇ ਉੱਧਰ ਵੀ ਰੁਚੀ ਨਾ ਜੋੜਤ ਜੋਰਤ ਨਾ ਜੁੜਦਾ ਹੀ ਨਹੀਂ ਹੈ ਮਨ ਅਤੇ ਮੁੜ ਹੈ ਮੁੜਦਾ ਵਿਸ਼ਿਆਂ ਵਿੱਚ ਫਿਰ ਜਾ ਜਾ ਕੇ ਜੁਰੇ ਜੁੜਦਾ ਇਸ ਕਰਕੇ ਸਾਡਾ ਕੋਈ ਜ਼ੋਰ ਨਹੀਂ ਪਾਓ ਬਾਹਰ ਜੁਹਾਰ ਹਰੀ ਵਰਦਾ ਇਸ ਲਈ ਹੇ ਹਰੀ ਪਰਮੇਸ਼ਰ ਬਹੁਤ ਵਾਰ ਤਿੰਨ ਜੁਹਾਰਾਂ ਨਮਸਕਾਰਾਂ ਕਰਦਾ ਕਿ ਮੈਨੂੰ ਕੋਈ ਚੰਗਾ ਇਹੋ ਜਿਹਾ ਮਾਣ ਵਾਰ ਦੇ ਤਾਂ ਸ਼ੋਰ ਕਹੂੰ ਨਾ ਚੇਤੋਰੇ ਤੁਹਾਨੂੰ ਸ਼ੋਰ ਛੱਡ ਕੇ ਜਿਹੜਾ ਹੋਰ ਵੀ ਕੋਈ ਫੁਰਨਾ ਜਿਹੜਾ ਮੇਰੇ ਚੇਤ ਵਿੱਚ ਨਾ ਹੋ ਰਹੇ ਭਾਵ ਤੈਨੂੰ ਛੱਡ ਕੇ ਮੇਰਾ ਚੇਤ ਹੋਰ ਕਿਸੇ ਪਾਸੇ ਵੱਲ ਨਹਿ ਨਾ ਜਾਵੇ ਇਹ ਮੇਰ ਮੇਰ ਤੇ ਕਰ ਦੁਬਾਰਾ ਦੁਬਾਰਾ ਤਾਂ ਦੱਸਦਾ ਹੀ ਤਾਂ ਕਈ ਵੇਲੇ ਕਈ ਨੂੰ ਸਮਝ ਨਹੀਂ ਪੈਂਦੀ ਤਾਂ ਕਰਕੇ ਦੁਬਾਰਾ ਦੱਸਦਾ ਹੀ ਰੂਹ ਸ਼ਾਂਤ ਅੱਗੇ ਬੜਾ ਸੋਹਣਾ ਸਰੀਰ ਦੇ ਸੰਬੰਧ ਵਿੱਚ ਅਤੇ ਆਤਮਾ ਨੂੰ ਮਹਾਨ ਦੱਸਦੇ ਹੋਏ ਇਹ ਰੂਹ ਸ਼ਾਂਤ ਉਚਾਰਨ ਲੱਗੇ ਆ ਰੂਹ ਸ਼ਾਂਤ ਤਨ ਰਾਤ ਮਨ ਰਥ ਵਾਹੀ ਜਾਨ ਕਹਿੰਦੇ ਭਾਈ ਆਪਣੇ ਜਿਹੜਾ ਤਨ ਸਥੂ ਸਰੀਰ ਹਨ ਇਹ ਸਰੀਰ ਨੂੰ ਰੱਥ ਜਾਣੋ ਅਤੇ ਮਨ ਰਥਵਾਹੀ ਮਨ ਨੂੰ ਰਥਵਾਣ ਰਥਵਾਹੀ ਭਾਵ ਰੱਥ ਜਾਣ ਵਾਲਾ ਮਨ ਨੂੰ ਜਾਣੋ ਜਾਣਨਾ ਕਰ ਪ੍ਰਬਲ ਦੁਸ਼ਟ ਇੰਦਰਿਆ ਹੈ ਘੋਰੇ ਅਤੇ ਜੋ ਪ੍ਰਬਲ ਹਰ ਬਲ ਵਿਸ਼ੇਸ਼ ਬਲ ਵਾਲੇ ਹਰ ਨਾਮ ਵਿਸ਼ੇਸ਼ ਦਾ ਜਾਂ ਭਲੀ ਪ੍ਰਕਾਰ ਦਾ ਭਲੀ ਪ੍ਰਕਾਰ ਜੋ ਬਲ ਵਾਲੇ ਜਾਂ ਵਿਸ਼ੇਸ਼ ਬਲ ਵਾਲੇ ਦਸ ਦੁਸ਼ਟ ਦੁਸ਼ਟ ਪਾ ਦੁਸ਼ਟ ਇੰਦਰੇ ਹੈ ਇਹ ਮਨ ਇਸ ਸਰੀਰ ਰੂਪੀ ਰੱਥ ਦੇ ਘੋੜੇ ਹਨ ਘੋੜਿਆਂ ਦੀ ਨਿਆਣੀ ਦਸ ਇੰਦਰੇ ਘੋੜੇ ਮਨ ਰਥਵਾਈ ਚਲਾਉਣ ਵਾਲਾ ਇਹਨਾਂ ਘੋੜਿਆਂ ਨੂੰ ਸਰੀਰ ਰੂਪੀ ਰੱਥ ਦੇ ਸਮੇਤ ਮਨ ਰਥਵਾਹੀ ਇੰਦਰੇ ਆਸਵਨ ਮਨ ਰੂਪੀ ਰਥਵਾਹੀ ਰੱਥ ਨੂੰ ਚਲਾਉਣ ਵਾਲਾ ਅਤੇ ਪੰਜ ਗਿਆਨ ਇੰਦਰੇ ਪੰਜ ਕਰਮ ਇੰਦਰੇ ਰੂਪੀ ਜਿਹੜੇ ਇੰਦਰੇ ਆ ਇਹ ਆਸਵਨ ਗਈਏ ਘੋੜੇ ਆ ਹਾਂਜੀ ਸੁਭ ਮਾਰਗ ਮੈਂ ਬਲ ਕਰ ਟੋਰੇ ਇਹ ਜੀਵ ਨੂੰ ਚਾਹੀਦਾ ਵੀ ਇਹਨਾਂ ਘੋੜਿਆਂ ਨੂੰ ਇੰਦਰਿਆਂ ਨੂੰ ਅਤੇ ਮਨ ਰਥਵਾਹੀ ਅਤੇ ਰਾਹੀਂ ਸਰੀਰ ਰੂਪੀ ਰੱਥ ਨੂੰ ਸ਼ੁਭ ਮਾਰਗ ਮੈਂ ਚੰਗੇ ਮਾਰਗ ਦੇਵੇ ਪਾ ਪਰਮਾਰਥ ਦੇ ਰਸਤੇ ਵਿੱਚ ਨਾ ਬੜਾ ਗੁਰੂ ਦੀ ਕਿਰਪਾ ਨਾਲ ਬਲ ਲੈ ਕਰਕੇ ਟੋਰੇ ਕੋਈ ਤੋਰਨਾ ਚਾਹੀਏ ਟੋਰੇ ਤੋਰੇ ਵੀ ਇੱਧਰ ਲੱਗੋ ਪੁੱਠੇ ਪਾਸੇ ਨਾ ਲੱਗੋ ਇੱਦਾਂ ਸਿਆਣਾ ਬਣੇ ਸੋਭਤ ਦੇ ਸਿਆਂਦਨ ਮਾਹੇ ਜੋ ਦੇ ਕਹੀਏ ਸਰੀਰ ਰੂਪੀ ਸਿਆਂਦਨ ਕਹੀਏ ਰੱਥ ਸਿਆਂਦਨ ਆਮ ਰੱਥ ਦਾ ਮਾਹੇ ਗਈ ਵਿੱਚ ਕਹਿੰਦੇ ਜੋ ਦੇਹ ਰੂਪੀ ਰੱਥ ਦੇ ਵਿੱਚ ਸੋਭਤ ਸੋਭਤ ਸੋਭ ਸੁਭਾਏਮਾਨ ਹੋ ਰਿਹਾ ਸੋਭਾ ਪਾ ਰਿਹਾ ਹੈ ਜੀਵ ਆਤਮ ਕੋ ਪਰਮਾਤਮ ਜੋਰੇ ਉਸ ਜੀਵ ਆਤਮਾ ਨੂੰ, ਆ ਜੋ ਜੀਵ ਦਾ ਆਤਮਾ, ਉਹ ਜੀਵ ਆਤਮਾ ਕੋ, ਜੀਵ ਆਤਮਾ ਨੂੰ ਪਰਮਾਤਮਾ ਪਾ ਪ੍ਰਭੂ ਦੇ ਵਿੱਚ ਜੋੜੇ ਜੋੜ ਨਾ ਕਰੇ। ਠੀਕ ਹੈ ਜੀ, ਸਮਝ ਆਈ ਕਿ ਨਹੀਂ? ਤਨ ਰਥ ਆ, ਮਨ ਰਥ ਵਾਈ ਚਲਾਉਣ ਵਾਲਾ, ਦਸ ਇੰਦਰੇ ਘੋੜੇ ਆ, ਤੇ ਇਹਨੂੰ ਕਹਿੰਦੇ ਸ਼ੁਭ ਮਾਰਗ ਦੇ ਵਿੱਚ ਤੋਰੇ ਗੁਰੂ ਦੀ ਕਿਰਪਾ ਨਾਲ, ਤੇ ਇਹ ਦੇਹ ਰੂਪੀ ਸਰੀਰ ਰੂਪੀ ਰਥ ਦੇ ਵਿੱਚ ਜਿਹੜਾ ਸੋਭਤ ਸੋਭਾ ਪਾ ਰਿਹਾ, ਸੁਭਾਇਮਾਨ ਹੋ ਰਿਹਾ, ਉਹ ਕੀ ਹੈ? ਜੀਵਾਤਮਾ। ਉਹ ਜੀਵਾਤਮਾ ਜੋ ਪਰਮਾਤਮਾ ਦਾ ਰੂਪ ਆ, ਉਸ ਨੂੰ ਪਰਮਾਤਮਾ ਦੇ ਵਿੱਚ ਜੋੜੇ, ਆਤਮ ਚਿੰਤਨ ਕਰੇ, ਸਹਿ ਸਰੂਪ ਦੇ ਵਿੱਚ ਟਿਕਾਣ ਟਿਕਾਵੇ, ਆਤਮਾ ਪਰਮਾਤਮਾ ਏਕੋ ਕਰੇ, ਅੰਤ ਕਿਰਪਾ ਅੰਤਰ ਹੀ ਮਾਰੇ, ਇਸ ਤਰ੍ਹਾਂ ਅਵਸਥਾ ਬਣਾਵੇ। ਅਚੁੱਤ ਪੂਰਨ ਕਾਮ ਸਵਾਮ ਭਾਵ, ਇਸ ਭਾਵ ਨਾਮ ਸੰਸਾਰ ਦੇ ਵਿੱਚ ਪਰਮਾਤਮਾ ਜੋ ਅਚੁੱਤ ਅਗੇੜ ਸਭ ਕਾਮ ਕਹੀਏ, ਕਾਮਨਾਵਾਂ ਨੂੰ ਪੂਰਨ ਕਹੀਏ, ਪੂਰੀਆਂ ਕਰਨ ਵਾਲਾ, ਹਾਂਜੀ, ਅਚੁੱਤ ਪੂਰਨ ਕਾਮ ਸਵਾਮ ਭਾਵ, ਅਤੇ ਜੋ ਸਭ ਦਾ ਮਾਲਕ, ਸਵਾਮ ਨਾਮ ਸਵਾਮੀ ਜੋ ਸਭ ਦਾ ਮਾਲਕ, ਵਿਸ਼ਨੂੰ ਵਹੀ ਜੋ ਦੁਬਦਾ ਸ਼ੋਰ ਹੈ, ਅਤੇ ਵਿਸ਼ਨੂੰ ਕਹੀਏ ਵਿਸ਼ਨੂੰ ਆਦਿ ਰੂਪਾਂ ਨੂੰ ਧਾਰਨ ਵਾਲਾ ਹੈ, ਜੋ ਮਨੁੱਖ ਆਪਣੇ ਮਨ ਨੂੰ ਕਾਬੂ ਕਰਕੇ ਇੰਦਰੀਆਂ ਨੂੰ ਸ਼ੁਭ ਭਗਤੀ ਦੇ ਰਸਤੇ ਵਿੱਚ ਪਾ ਕੇ ਦੁਬਿਧਾ ਦਵੈਤ ਭਾਵ, ਹਾਂਜੀ, ਅਤੇ ਵਿਕਾਰਾਂ ਨੂੰ ਸ਼ੋਰੇ ਕਹੀਏ ਛੱਡ ਦਿੰਦਾ, ਵਹੀ ਕਹੀਏ ਉਹੀ ਮਨੁੱਖ ਉਸ ਪਰਮਾਤਮਾ ਦਾ ਸਰੂਪ ਬਣ ਜਾਂਦਾ। ਵਿਸ਼ਨੂੰ ਨਾ, ਵਿਸ਼ਨੂੰ ਪਰਮਾਤਮਾ ਦਾ ਹੀ ਇੱਕ ਸਰੀਰ ਆ, ਉਹ ਵਿਸ਼ਨ, ਹਾਂਜੀ, ਵਹੀ ਵਿਸ਼ਨ ਜੋ ਦੁਬਦਾ ਸ਼ੋਰੇ, ਕਹਿੰਦੇ ਉਹੀ ਵਿਸ਼ਨ ਪਰਮਾਤਮਾ, ਵਿਸ਼ਨ ਨਾ ਉਹ ਵਿਸ਼ਨੂੰ ਰੂਪ ਪਰਮਾਤਮਾ ਰੂਪ ਹੋ ਜਾਂਦਾ, ਜੋ ਦੁਬਦਾ ਨੂੰ ਸ਼ੋਰੇ ਛੱਡ ਦੇਵੇ। ਕਿਉਂਕਿ ਪੰਡਿਤ ਹਰਦਿਆਲ ਜੀ ਵਿਸ਼ਨੂੰ ਬ੍ਰਹਮਾ ਜੀ ਦੇ ਕਥਨ ਕਰਦੇ ਹੋਏ ਨਾ, ਇਸ ਤਰ੍ਹਾਂ ਵਿਸ਼ਨੂੰ ਦੇ ਸਮਾਪਤੀ ਦਾ ਕਥਨ ਕਰਦੇ ਆ, ਅੰਤਰੀ ਭਾਵਨਾ ਪਰਮਾਤਮਾ ਵਿਸ਼ਨੂੰ, ਮਹਾਂਵਿਸ਼ਨੂੰ, ਉਹੀ ਮਹਾਂਵਿਸ਼ਨੂੰ ਹੈ, ਦੁਬਦਾ ਨੂੰ ਛੱਡੇ, ਜਾਂ ਉਹੀ ਕਹਿੰਦੇ ਵਿਸ਼ਨੂੰ ਹੈ ਜਾਂ ਦੁਬਦਾ ਨੂੰ ਛੱਡੇ, ਸ਼ੋਰੇ ਕਈ ਛੱਡੇ। ਅਚੁੱਤ ਪੂਰਨ, ਅਚੁੱਤ ਨਾਮ ਅਗੇੜ ਦਾ, ਜਿਹੜਾ ਆਪਣੇ ਪਦਵੀ ਤਰ੍ਹਾਂ ਡੇਗੇ ਭਾਵ ਨਾਸਤ ਹੋ ਰਿਹਾ ਸੰਸਾਰ ਵਿੱਚ, ਕਹਿੰਦੇ ਉਹੀ ਅਚੁੱਤ ਨਾਸ ਰਹਿਤ ਹੈ, ਹਾਂਜੀ, ਪੂਰਨ ਕਾਮ, ਪੂਰਨ ਉਹਦੇ ਕੰਮ ਹੁੰਦੇ, ਸਾਰੇ ਕੰਮ ਹੁੰਦੇ, ਹਾਂਜੀ, ਕਾਮ ਕਾਮਨਾਵਾਂ ਦਿਲੀ ਕਾਮਨਾਵਾਂ ਪੂਰਨ ਹੁੰਦੀਆਂ, ਦਿਲ ਦੀਆਂ ਜੋ ਕਾਮਨਾ ਭਾਵਨਾ ਪੂਰਨ ਹੁੰਦੀਆਂ, ਅਤੇ ਜਗਤ ਵਿੱਚ ਭਾਵ ਸੰਸਾਰ ਵਿੱਚ ਉਹੀ ਸੰਸਾਰ ਜਿਹੜਾ ਭਾਵਨਾ ਸੰਸਾਰ ਵਿੱਚ ਉਹੀ ਸਵਾਮੀ ਮਾਲਕ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਹੁੰਦੇ ਹੈ, ਜੋ ਵਿਸ਼ਨ ਵਹੀ ਜੋ ਦੁਬਦਾ ਸ਼ੋਰੇ, ਵਿਸ਼ਨ ਨਾਮ ਪਰਮਾਤਮਾ ਦਾ, ਪਰਮਾਤਮਾ ਦਾ ਰੂਪ ਉਹੀ ਹੁੰਦੇ ਜੋ ਦੁਬਦਾ ਨੂੰ ਛੱਡ ਦਿੰਦੇ, ਦਿਲ ਚੋਂ ਖਤਮ ਕਰ ਦਿੰਦੇ, ਦਵੈਸ਼ ਨੂੰ, ਦੁਚਿੱਤੇ ਪਾਣ ਨੂੰ, ਭਾਵ ਜਿਹੜੇ ਆਤਮ ਚਿੰਤਨ ਕਰਦੇ ਉਹ ਵੇਖ ਲੈਂਦੇ ਆ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਣਨੇ ਕੋਈ ਫਿਰ ਉਹ ਦਵੈਸ਼ ਨਹੀਂ ਰਹਿੰਦੀ। ਦਵੈਸ਼ ਸਾਡੇ ਅੰਦਰ ਹੀ ਨਾ, ਛੋਟਾ ਵੱਡਾ, ਅਮੀਰ ਗਰੀਬ, ਪਸ਼ੂ ਪੰਛੀ, ਅਸੀਂ ਮਨੁੱਖ, ਇਹ ਦਵੈਸ਼ ਹੈ, ਦੁਬਿਧਾ, ਇਹ ਦੁਬਿਧਾ ਨਹੀਂ ਰਹਿੰਦੀ, ਫਿਰ ਪਤਾ ਮੇਰਾ ਆਪਣਾ ਹੀ ਸਰੂਪ ਹੈ ਸਾਰੇ ਪਾਸੇ। ਇਸ ਕਰਕੇ ਵਿਸ਼ਨ ਵਹੀ ਉਹੀ ਪਰਮਾਤਮਾ ਵਿਸ਼ਨੂੰ ਮਹਾਂ ਜੋ ਦੁਬਿਧਾ ਦੁਚਿੱਤੇ ਪਾਣ ਨੂੰ ਸ਼ੋਰੇ ਛੱਡ ਦਿੰਦਾ, ਅਤੇ ਹਾਂਜੀ, ਅਚੁੱਤ ਅਗੇੜ ਪੂਰਨ ਕਾਮ ਕਾਮਨਾ ਕਰਨ ਸਵਾਮੀ ਮਾਲਕ ਪਰਮੇਸ਼ਰ ਭਾਵ ਸੰਸਾਰ ਦੇ ਵਿੱਚ, ਹਾਂਜੀ, ਜੋ ਭਾਵ ਸੰਸਾਰ ਨੂੰ ਲੈ ਕੇ ਆਇਆ ਉਹ ਹੈ ਵਿਸ਼ਨ ਵਾਹਿਗੁਰੂ, ਅਤੇ ਉਹ ਵਾਹਿਗੁਰੂ ਉਹੀ ਹੈ ਜੋ ਵਾਹਿਗੁਰੂ ਵਾਹੀ ਉਹੀ ਵਾਹਿਗੁਰੂ ਦਾ ਰੂਪ ਹੋ ਜਾਂਦਾ, ਵਾਹੀ ਕਹੀ ਉਹੀ ਜੋ ਦੁਬਦਾ ਨੂੰ ਛੱਡ ਦਿੰਦਾ, ਹਾਂਜੀ, ਪਰ ਆਤਮਾ ਪਰਮਾਤਮਾ ਇੱਕ ਕਰ ਲੈਂਦਾ, ਸਿੱਧਾ ਭਾਵ ਉੱਥੇ ਰਹਿੰਦਾ ਨੇ। ਹੁਣ ਪਾਰ ਕਬੇਤ ਵਿਚਾਰਦੇ ਆ।
ਪੁੰਨ ਆ ਰਹੀ ਹੈ ਕਿ ਪਾਪਨ ਕੀ ਕਿਹਾ ਰਹੀ ਹੈ, ਇਹਦੇ ਵਿਸ਼ਰਾਮ ਲੱਗਣੇ ਆ। ਅਤੇ ਇਹਦੇ ਵਿੱਚ ਹਰ ਇਸਤਰੀ ਦਾ ਜਿਹੜਾ ਸਾਗ ਆ ਨਾ, ਉਹਦਾ ਕਥਨ ਕਰਨ ਲੱਗੇ ਆ ਪੰਡਿਤ ਹਰਦਿਆਲ ਜੀ ਬੜੇ ਸੋਹਣੇ ਢੰਗ ਦੇ ਨਾਲ। ਠੀਕ ਆ ਜੀ। ਪਰ ਇਸਤਰੀ ਗਾਵਣ ਤੋਂ ਵਰਜਿਤ ਕਰਤੇ, ਪਰ ਇਸਤਰੀ ਬੇਸਵਾ ਦੇ ਸੰਬੰਧ ਨਾਲ ਜੋ ਨੁਕਸਾਨ ਹੁੰਦਾ ਉਹ ਵਰਣਨ ਕਰਦੇ ਹੈ। ਕਵਿਤ ਪੰਨਣ ਕੋ ਆ ਰਹੀ ਹੈ ਕਿ ਪਾਪਨ ਕੀ ਕਿਹਾ ਰਹੀ ਹੈ, ਜੋ ਜੇ ਵਿਚਾਰ ਵਾਲੀ ਔਰਤ ਹੈ ਪਰਾਈ ਇਸਤਰੀ ਬੇਸਵਾ ਹੈ, ਕਹਿੰਦੇ ਉਹ ਮਨੁੱਖ ਦੇ ਕੀਤੇ ਹੋਏ ਜਿਹੜੇ ਪੌਨੇ ਆ, ਹਾਂਜੀ ਉਹ ਪੁੰਨਾਂ ਨੂੰ ਪੁੰਨ ਕਰਮਾਂ ਨੂੰ ਅਤੇ ਜਿਹੜਾ ਨਾਸ਼ ਕਰਨ ਵਾਲੀ ਆਰੀ ਦੇ ਸਮਾਨ ਹੈ। ਭਾਅ ਜਿਵੇਂ ਆਰੀ ਲੱਕੜ ਨੂੰ ਕੱਟ ਦਿੰਦੀ ਹੈ, ਤਿਵੇਂ ਆਪਣੇ ਧਰਮ ਤੋਂ ਡਿੱਗੀ ਹੋਈ ਔਰਤ ਬੇਸਵਾ ਪਾਏ ਇਸਤਰੀ ਦੇ ਨਾਲ ਜਿਹੜਾ ਗਮਨ ਕਰਨ, ਇਹਦੇ ਨਾਲ ਜੋ ਪੁਰਖ ਸੰਬੰਧ ਕਰਦਾ ਹੈ ਉਹ ਔਰਤ ਉਸਦੇ ਸਾਰੇ ਕੀਤੇ ਪੁੰਨਾਂ ਨੂੰ ਕੱਟ ਕੇ ਰੱਖ ਦਿੰਦੀ ਹੈ। ਇੱਥੇ ਔਰ ਇਸਤਰੀ ਦਾ ਸੰਗ ਬੇਸਵਾ ਇਹਦਾ ਕਥਨ ਆ, ਵਿਚਾਰ ਔਰਤ ਆਪਣੇ ਆਚਰਣ ਤੋਂ ਡਿੱਗੀ ਹੋਈ ਅਤੇ ਹੁਣ ਪਰਾਈ ਇਸਤਰੀ ਜਿਹੜੀ ਆ ਉਹਦੇ ਨਾਲ ਗਮਨ ਕਰਨ ਦਾ ਸਮਝ ਲਓ ਆਪਣੇ ਆਚਰਣ ਤੋਂ ਡਿੱਗੀ ਹੋਈ ਹੈ, ਤਾਂ ਹੀ ਤਾਂ ਕਿਸੇ ਨਾਲ ਸੰਬੰਧ ਕਰੂਗੀ ਨਾ, ਇਸ ਕਰਕੇ ਵਿਚਾਰ ਕਹਿ ਲਓ, ਪਰ ਇਸਤਰੀ ਕਹਿ ਲਓ, ਬੇਸਵਾ ਕਹਿ ਲਓ, ਕੁਝ ਕਹਿ ਲਓ, ਇੱਕ ਹੀ ਵਚਨ ਆ, ਇੱਕੋ ਵਚਨ ਦੇ ਨਾਲ ਹੀ ਸਾਰਾ ਇਹ ਜਿਹੜਾ ਸਿੱਧ ਹੋ ਜਾਂਦਾ ਅਰਥ। ਸੋ ਵਿਚਾਰੀ ਜਿਹੜੀ ਔਰਤ ਆ, ਕਹਿੰਦੇ ਉਹਦੇ ਮਨੁੱਖ ਦੇ ਕੀਤੇ ਹੋਏ ਸਮੂਹ ਪੁੰਨਾਂ ਨੂੰ, ਪੁੰਨਾਂ ਕੋ ਪੁੰਨਾਂ ਨੂੰ ਤੇ ਨਾਸ਼ ਕਰਨ ਵਿੱਚ ਕੱਟਣ ਵਿੱਚ ਆਰੀ ਵਾਂਗ ਹੈ ਕਿ ਪਾਪਨ ਕੀ ਕਿਹਾ ਰਹੀ ਹੈ ਕਿ ਜਾਂ ਦਹਿਰ ਕਿ ਦਰਸ ਜਾਂ ਜਾਂ ਤੇ ਐਸੀ ਇਸਤਰੀ ਜਿਹੜੀ ਹੈ ਪਾਪਨ ਕੀ ਉਹਦੇ ਪਾਪਾਂ ਦੀ ਕਿਆਰੀ ਹੀ ਹੈ, ਕਿਆਰੀ ਨਾਮ ਬਗੀਚੀ ਹੀ ਹੈ, ਖਿੜੀ ਹੋਈ ਹੈ। ਮਾਨੋ ਕਿ ਮਨੁੱਖ ਦੇ ਪਾਪਾਂ ਨੇ ਹੀ ਉਸਦੀ ਮੂਰਤੀ ਧਾਰਨ ਕੀਤੇ ਹੋਏ। ਪੁੰਨਾਂ ਨੂੰ ਤੇ ਉਹ ਆਰੀ ਵਾਂਗ ਕੱਢ ਦਿੰਦੀ ਹੈ ਤੇ ਕਿਹਦੇ ਜਾਂ ਦਹਿਰ ਉਹ ਬੰਦਾ ਵੀ ਆਖੇ ਵੀ ਪਾਪ ਥੋੜੇ ਆ ਤੇ ਉਹਨੂੰ ਉਹਦੀ ਪਾਪਾਂ ਦੀ ਕਿਆਰੀ ਬਣਾਉਣ ਵਿੱਚ ਪਾਪਾਂ ਦੀ ਤੇ ਕਿਆਰੀ ਬਗੀਚੀ ਹੀ ਹੈ ਕਿ ਕੀਰਤ ਜੋ ਹਾਰੀ ਹੈ ਕਿ ਨਾਮ ਜਾਣ ਆ। ਜਾਂ ਤੇ ਮਨੁੱਖ ਦੀ ਜਿਹੜੀ ਕੀਰਤੀ ਆ ਜਸ ਆ ਵਡਿਆਈ ਲੋਕਾਂ ਵਿੱਚ ਹੁੰਦੀ, ਉਸ ਜਸ ਨੂੰ ਕੱਟਣ ਲਈ ਕੁਹਾਰੀ, ਕੁਹਾਰੀ ਨਾਮ ਕੁਹਾੜੀ ਵਾਂਗ ਹੈ। ਜਿਵੇਂ ਕੁਹਾੜੀ ਬ੍ਰਿਸ਼ਾਂ ਨੂੰ ਕੱਢ ਦਿੰਦੀ ਹੈ ਤਿਵੇਂ ਪਰ ਇਸਤਰੀ ਮਨੁੱਖ ਦੇ ਜਸ ਨੂੰ ਕੱਢ ਦਿੰਦੀ ਹੈ। ਬੜੀ ਲਾਹੀ ਸੰਸਾਰ ਵਿੱਚ ਹੁੰਦੀ ਹੈ ਕਿ ਧਨ ਕੋ ਕਟਾਰੀ ਹੈ ਕਿ ਜਾਂ ਦੇ ਧਨ ਕੋ ਕਟਾਰੀ ਹੈ, ਕਟਾਰ ਹੁੰਦੀ ਹੈ, ਹਾਂਜੀ ਸਿੱਧੀ ਹੁੰਦੀ ਆ ਕੋਈ ਨਿਹੰਗ ਸਿੰਘ ਹੁੰਦੀ ਉਹ ਕਿ ਜਾਂ ਤੇ ਫਿਰ ਉਹ ਕਹਿੰਦੇ ਧਨ ਕੋ ਕਹੀ ਧਨ ਨੂੰ ਤੇ ਆ ਕਟਾਰੀ ਵਾਂਗ ਹੈ, ਜਿਵੇਂ ਕਟਾਰ ਤਿੱਖੀ ਮਾਰੀ ਦੀ ਹੈ ਨਾ, ਸਿੱਧਾ ਕਲੇਜਾ ਪਾੜ ਕੇ ਲੈ ਜਾਂਦੀ ਹੈ ਧਨ ਨੂੰ ਤੇ ਕਟਾਰੀ ਵਾਂਗ, ਹਾਂਜੀ ਧਨ ਨੂੰ ਤੇ ਨੇੜੇ ਨਹੀਂ ਰਹਿਣ ਦਿੰਦੀ, ਧਨ ਖਤਮ ਹੋ ਜਾਂਦਾ ਕਿਉਂਕਿ ਧਨ ਖਾਣ ਨੂੰ ਤੇ ਉਹ ਕੁਝ ਕਰਦੀ ਸ਼ਾਂਤ ਕੋ ਬੁਹਾਰੀ ਹੈ। ਪਰ ਇਸਤਰੀ ਜਿਹੜੀ ਵਿਚਾਰ ਇਸਤਰੀ ਹੈ ਮਨੁੱਖ ਦੇ ਅੰਦਰੋਂ ਸ਼ਾਂਤੀ ਜਿਹੜੀ ਆ, ਸ਼ਾਂਤੀ ਨੂੰ ਤੇ ਬੁਹਾਰੀ ਕਹੀਏ, ਬੋਕਰ ਵਾਂਗ ਝਾੜੂ ਵਾਂਗ ਆ, ਬੁਹਾਰੀ ਨਾਮ ਝਾੜੂ ਦਾ, ਬੋਕਰ ਦਾ ਬੋਕਰ ਵਾਂਗ ਝਾੜੂ ਵਾਂਗ ਸ਼ਾਂਤੀ ਨੂੰ ਭੰਗ ਕਰਨ ਵਿੱਚ ਹੂੰਜਣ ਵਿੱਚ ਸ਼ਾਂਤੀ ਤੇ ਹੂੰਜ ਕੇ ਲੈ ਜਾਂਦੀ ਹੈ ਕਿਉਂਕਿ ਅੱਜ ਵੀ ਲੱਗੀ ਰਹਿੰਦੀ ਬੰਦੇ ਨੂੰ, ਬੁਰਾ ਹਾਲ ਰਹਿੰਦਾ ਉਹਦਾ ਇਹੋ ਜਿਹੇ ਕਾਮ ਪੁਰਖ ਦਾ ਕਿ ਕ੍ਰਾਂਤ ਕੋ ਕਠਾਰੀ ਹੈ ਕਿ ਨਾਮ ਜਾਂ ਕ੍ਰਾਂਤੀ ਜਿਹੜੀ ਸੋਭਾ ਹੈ ਸੁੰਦਰਤਾਈ ਮੁੱਖ ਤੇ ਉਹਨੂੰ ਤੇ ਕੁਠਾਰੀ ਕੁਠਾਲੀ ਵਾਂਗ, ਕੁਠਾਰੀ ਨਾਮ ਕਠਾਲੀ ਦਾ ਹੁੰਦਾ, ਕਠਾਲੀ ਕਠਾਲੀ ਦੇ ਵਾਂਗ ਗਾਲ ਦਿੰਦੀ ਆ, ਜਿਵੇਂ ਸੁਨਿਆਰਾ ਕਠਾਲੀ ਵਿੱਚ ਸੋਨੇ ਜਾਂਦੀ ਆਦਤ ਦੇ ਗਹਿਣੇ ਪਾਉਂਦਾ ਨਾ ਤੇ ਉਹ ਅੱਗ ਜੀ ਦੇ ਕੇ ਸੇਕਾ ਤੇ ਢਾਲ ਦਿੰਦਾ, ਤੇ ਜਿਹੜੀ ਪਰਾਈ ਇਸਤਰੀ ਹੈ ਨਾ ਵਿਭਜਾਰ ਇਸਤਰੀ ਆ ਬੇਸਵਾ ਮਨੁੱਖ ਦੀ ਸੁੰਦਰਤਾ ਨੂੰ ਢਾਲ ਹੀ ਦਿੰਦੀ ਕਿਉਂਕਿ ਸਰੀਰ ਦੀ ਸੁੰਦਰਤਾ ਹੀ ਵੀਰ ਜਸ ਦੇ ਰੋਕਣੇ ਕਰਕੇ ਹੁੰਦੀ ਹੈ। ਅਤੇ ਜਦੋਂ ਘਰ ਇਸਤਰੀ ਨਾਲ ਸੰਬੰਧ ਬਣਾਉਣ ਵਿੱਚ ਹੀ ਲੱਗੇ ਰਹਿਣਾ ਅਤੇ ਸਾਰੀ ਜਿਹੜੀ ਹੈ ਉਹ ਕ੍ਰਾਂਤੀ ਹੈ ਖਤਮ ਹੁੰਦੀ ਜਾਂਦੀ ਹੈ। ਫਿਰ ਸਰੀਰ ਦੀ ਸੁੰਦਰਤਾ ਕਿਵੇਂ ਰਹੇਗੀ? ਭਾਵ ਨਹੀਂ ਰਹੇਗੀ, ਕਿਉਂਕਿ ਉਸ ਦੇ ਨਾਲ ਜਿਹੜੇ ਆਪਣੇ ਅੰਦਰ ਧਾਤੂ ਆ ਵੀਰ ਜੀ ਦੀ, ਉਹਦੇ ਨਾਲ ਹੀ ਸਰੀਰ ਚਮਕ ਦਮਕ ਆ। ਅਤੇ ਜਦੋਂ ਸਾਰੀ ਖਤਮ ਹੋ ਜਾਂਦੀ ਤਾਂ ਜਦੋਂ ਲੋਕਾਂ ਨੂੰ ਫਿਰ ਯਾਦ ਹੋ ਜਾਂਦੀ ਕਿ ਕ੍ਰਾਂਤ ਕੋ ਕੁਠਾਰੀ ਹੈ, ਕ੍ਰਾਂਤੀ ਸੋਭਾ ਸੁੰਦਰਤਾ ਇਹਨੂੰ ਤਾਂ ਕੁਠਾਲੀ ਵਾਂਗ ਹੈ, ਜਿਵੇਂ ਸੋਨਾ ਢਾਲਿਆ ਜਾਂਦਾ ਹੈ ਢਾਲ ਹੀ ਦਿੰਦੀ ਹੈ, ਸੁੰਦਰ ਕ੍ਰਾਂਤੀ ਸੋਭਾ ਤਾਂ ਢਾਲ ਹੀ ਦਿੰਦੀ ਹੈ, ਹੋਰ ਹੀ ਪੀਲਾ ਪਾਂਜਾ ਲੈ ਆਉਂਦੀ ਹੈ। ਕ੍ਰਿਤਾਂਤ ਦੂਤੀ ਭਾਰੀ ਹੈ, ਕ੍ਰਿਤ ਕੰਨਾਂ ਜਿਹੜਾ ਐੜਾ ਬਣ ਜਾਣਾ ਉੱਤੇ ਲੱਗ ਜਾਣੀ, ਬਿੰਦੀ ਜਿਹੜੀ ਟਿੱਪੀ ਬਣ ਜਾਣੀ ਬਣ ਜਾਣਾ ਕ੍ਰਿਤ ਅੰਤ ਜਾਂ ਕ੍ਰਿਤ ਆਂਤ। ਕ੍ਰਿਤ ਨਾਮ ਕਮਾਤ, ਹਾਂਜੀ ਜਿਹੜੇ ਕੰਮਾਂ ਦਾ ਅੰਤ ਕਰਨ ਵਿੱਚ ਜਿਹੜੇ ਕੰਮ ਕੀਤੇ ਨੇ ਚੰਗੇ, ਉਹਨਾਂ ਕੰਮਾਂ ਦਾ ਅੰਤ ਕਰਨ ਵਿੱਚ ਇਹਦੇ ਦੂਤੀ ਜਮ ਦੂਤਣੀ ਭਾਰੀ ਆ, ਭਾਰੀ ਦੂਤਨੀ, ਹਾਂਜੀ ਕਿ ਕੁੱਲ ਕੋ ਅੰਗਾਰੀ ਹੈ, ਕਿ ਜਾਂ ਫਿਰ ਇਹ ਵਿਚਾਰ ਨੇ ਇਸਤਰੀ ਮਨੁੱਖ ਦੀ ਜਿਹੜੀ ਕੁੱਲ ਆ, ਕੁੱਲ ਨੂੰ ਜਿਹੜਾ ਨਾ ਖਤਮ ਕਰਨ ਵਿੱਚ ਤੇ ਅੰਗਾਰੀ ਵਾਂਗ ਆ। ਮਨ ਕੁੱਲ ਤੇ ਕ੍ਰਿਤ ਅੰਤ, ਹਾਂ ਕ੍ਰਿਤ, ਕ੍ਰਿਤ ਨਾਮ ਕੀ ਆ ਕਰਨ ਦਾ, ਕੀਤੇ ਹੋਏ ਕੀਤਾ ਹੋਇਆ ਕੀ ਪਰਪੰਚ, ਪਰਪੰਚ ਸੰਸਾਰ, ਸੰਸਾਰ ਦਾ ਅੰਤ ਕਰਨ ਵਾਲੇ ਜਿਹੜੇ ਹੈ ਨਾ ਕ੍ਰਿਤ ਅੰਤ, ਕੀਤੇ ਹੋਏ ਸੰਸਾਰ ਦਾ ਅੰਤ ਕਰਨ ਵਾਲੇ, ਹਾਂਜੀ ਉਹ ਕੌਣ? ਯਮਰਾਜ ਦੇ ਯਮਦੂਤ, ਧਰਮਰਾਜ ਦੇ ਦੂਤ, ਯਮਰਾਜ ਦੇ ਨਰਕ ਰੂਪੀ ਘਰ ਦੇ ਵਿੱਚ ਭੇਜਣ ਵਾਲੀ ਮਾਨੋ, ਹਾਂਜੀ ਕ੍ਰਿਤ ਅੰਤ ਉਹ ਕਰਨ ਵਾਲਾ ਜਵਾਨ ਸਜੀਵਾਂ ਦਾ, ਉਹ ਵੀ ਧਰਮ ਰਾਜਾ, ਅਤੇ ਧਰਮ ਰਾਜੇ ਦਾ ਘਰ ਕਿਹੜਾ? ਨਰਕ, ਹਾਂਜੀ ਇੰਦਰ ਦਾ ਘਰ ਸਵਰਗ, ਧਰਮ ਰਾਜ ਦਾ ਜਿੱਥੇ ਨਰਕ ਸਜ਼ਾ ਦੇਣਾ ਉਸ ਨਰਕ ਵਿੱਚ ਕ੍ਰਿਤ ਅੰਤ ਭਾਵ ਯਮਰਾਜ ਕਰਨ ਵਾਲਾ ਹੈ ਅੰਤ, ਜੋ ਕੀਤੇ ਹੋਏ ਪਰਪੰਚ ਦਾ ਕਰਨ ਵਾਲਾ ਅੰਤ ਯਮਰਾਜ, ਅਤੇ ਯਮਰਾਜ ਦੇ ਘਰ ਨਰਕ ਵਿੱਚ ਭੇਜਣ ਵਾਲੀ ਮਾਂ ਨੂੰ ਇਹ ਜਿਹੜੀ ਆ ਦੂਤਨੀ ਆ, ਜਮਦੂਤਨੀ ਦੇ ਵਾਂਗ ਬੜੀ ਭਾਰੀ ਜਮਦੂਤੀ ਦੂਤੀ ਆ ਭੋਗ ਪਾਉਣੇ, ਕਿ ਕੁੱਲ ਕੋ ਅੰਗਾਰੀ ਹੈ, ਕੁੱਲ ਮਾਂ ਨੂੰ ਰੂਹ ਦੀ ਨਿਆਈ ਅਤੇ ਰੂਹ ਨੂੰ ਅੰਗਾਰੀ, ਮਾੜੀ ਜਿਹੀ ਸੋਚ ਦੇ ਰੂਹ ਦਾ ਰਹਿਣ ਕੱਖ ਨਹੀਂ ਦਿੰਦੀ। ਇਸ ਤਰ੍ਹਾਂ ਜਿਹੜੀ ਕੁੱਲ ਆ ਨਾ ਵੰਸ ਆ ਉਹਨੂੰ ਤੇ ਅੱਗ ਲਾਉਣ ਦੇ ਵਿੱਚ ਅੰਗਾਰੀ ਵਾਂਗ, ਅੱਗ ਦੀ ਅੰਗਾਰੀ ਆਏ ਬਾਰੇ ਕੁੱਲ ਦੇ ਪੱਲੇ ਥੋੜ੍ਹੀ ਕੁਝ ਰਹਿੰਦਾ ਉੱਥੇ, ਉੱਥੇ ਕੁੱਲ ਦੇ ਪੱਲੇ ਨਹੀਂ ਰਹਿੰਦਾ, ਕੁੱਲ ਕੁੱਲ ਜਿਹੜੀ ਖਤਮ ਹੋ ਜਾਂਦੀ। ਕ੍ਰਿਤ ਅੰਤ, ਕ੍ਰਿਤ ਨਾਮ ਪੜਾ ਗਿਆ, ਕ੍ਰਿਤ ਨਾਮ ਕੀਤੇ ਦਾ, ਕੰਮ ਦਾ, ਹਾਂਜੀ ਕੀਤਾ ਹੋਇਆ ਕੀ ਆ ਪਰਮੇਸ਼ਰ ਵੱਲੋਂ ਪਰਪੰਚ, ਅਤੇ ਪਰਪੰਚ ਦਾ ਅੰਤ ਕਰਨ ਵਾਲਾ ਕੌਣ? ਯਮਰਾਜ ਹੀ ਆ, ਕਾਲ ਹੀ ਆ, ਜਾਮ ਹੀ ਆ, ਧਰਮਰਾਜਾ ਹੀ ਆ, ਹਾਂਜੀ ਅਤੇ ਧਰਮਰਾਜਾ ਜਿਹੜਾ ਵਾ ਉਹ ਧਰਮਰਾਜਾ, ਧਰਮਰਾਜ ਦੇ ਹੁਣ ਜਿਹੜੇ ਦੂਤ ਹੁੰਦੇ ਆ, ਹਾਂਜੀ ਧਰਮਰਾਜ ਦੇ ਦੂਤ ਹੁੰਦੇ ਆ, ਇਸ ਕਰਕੇ ਤੁਸੀਂ ਦੂਤਨੀ ਹੈ। ਅਤੇ ਦੂਤੀ ਨਾਮ ਹੁੰਦਾ ਵਾ ਜਿਹਦੇ ਚੁਗਲੀ ਦਾ ਵੀ ਹੁੰਦਾ, ਚੁਗਲੀ ਕਰਨ ਵਾਲੀ। ਕ੍ਰਿਤ ਅੰਤ ਭਾਵ ਜਾਮ, ਜਾਮ ਨੂੰ ਦੇ ਦੂਤੀ ਵੀ ਚੁਗਲੀ ਕਰਨ ਵਾਲੀ ਬੜੀ ਭਾਰੀ ਹੈ, ਚੁਗਲ ਖੋਰ ਭਾਵ ਜਿਹੜਾ ਜਿਹੜਾ ਵਿਸ਼ੇ ਕਰਦਾ ਫਿਰ ਉਹਨੂੰ ਤਰਕ 'ਚ ਭਜਾਉਂਦੀ ਹੈ ਨਾ, ਅਤੇ ਇਸ ਵੇਲੇ ਦੂਤੀ ਚੁਗਲੀ ਕੀਤੀ, ਚੁਗਲੀ ਕਰਨ ਵਾਲੀ ਬੜੀ ਭਾਰੀ ਹੈ, ਚੁਗਲ ਖੋਰ ਹੈ ਭਾਰੀ, ਮਤਲਬ ਇਹ ਉਂਝ ਕਾਵਿ ਗ੍ਰੰਥਾਂ ਵਿੱਚ ਦੂਤੀ ਜਿਹੜੀ ਤਿੰਨ ਤਰ੍ਹਾਂ ਦੀ ਲਿਖੀ ਹੋਈ ਆ, ਉੱਤਮ
ਇਹ ਮਾਧਮ ਅਤੇ ਅਧਮ। ਹਾਂਜੀ, ਉੱਤਮੋ ਉਹ ਜੋ ਮਿੱਠੇ ਪਿਆਰੇ ਬਚਨ ਕਹਿ ਕੇ ਆਪਣਾ ਕਾਰਜ ਸਿੱਧ ਕਰ ਲੈਂਦੀ ਹੈ, ਮਿੱਠੇ ਮਿੱਠੇ ਬਚਨ ਬੋਲ ਕੇ। ਇਹ ਦੂਤੀਆਂ ਤਿੰਨ ਪ੍ਰਕਾਰ ਦੀਆਂ ਲਿਖੀਆਂ ਹੋਈਆਂ ਕਾਵਿ ਗ੍ਰੰਥਾਂ ਵਿੱਚ। ਅਤੇ ਮਾਧਮ ਉਹ ਆ ਜੋ ਕੁਝ ਮਿੱਠੇ ਕੁਝ ਘੋੜੇ ਬਚਨ ਕਹਿ ਕੇ ਮਤਲਬ ਕੱਢਦੀ ਹੈ ਆਪਣਾ। ਅਤੇ ਅਧਮ ਉਹ ਨੀਚ ਜੋ ਕੇਵਲ ਕੜਵੇ ਦੇ ਅੱਗ ਮਾਰ ਕੇ ਬਚਨ ਕਹਿਣ ਵਾਲੀ ਆ। ਦੂਤੀ ਤੀਨ ਤੀਸਰੀ ਅਧਮ ਹੈ ਨੀਚ ਪਾ, ਨੀਚਾਂ ਤੋਂ ਨੀਚ। ਹਾਂਜੀ, ਤਿੰਨ ਪ੍ਰਕਾਰ ਉੱਤਮ ਮੱਧਮ ਨੀਚ। ਉੱਤਮ ਜਿਹੜੇ ਹੈ ਚੰਗੇ ਚੰਗੇ ਬਚਨ ਕਹਿਣ ਵਾਲੀ ਅਤੇ ਆਪਣਾ ਕੰਮ ਕੱਢਦੀ ਹੈ ਸਵਾਰਥ ਹੀ ਦਿੰਦਾ ਹੈ ਜੀ। ਅਤੇ ਮੱਧਮ ਉਹ ਜਿਹੜੀ ਰਲਵੇਂ ਮਲੇ ਬਚਨ ਜੀ ਕਰ ਲੈਂਦੀ ਹੈ, ਨਾ ਬਹੁਤੀ ਚੰਗੇ ਨਾ ਬਹੁਤੇ ਮਾੜੇ। ਅਤੇ ਅਧਮ ਉਹ ਜਿਹੜੀ ਮਾੜੇ ਕਹਿੰਦੀ ਹੈ ਅਤੇ ਆਪਣਾ ਕੰਮ ਵੀ ਕੱਢ ਲੈਂਦੀ। ਉਹ ਦੂਤੀਆਂ ਹੁੰਦੀਆਂ ਅਤੇ ਚੋਲ ਖੋਰਾਂ ਤਿੰਨ ਪ੍ਰਕਾਰ ਦੀਆਂ ਦੱਸੀਆਂ। ਸੋ ਕਿ ਕੁੱਲ ਕੁਹੰਗਾਰੀ ਜਿਹੜੀ ਚੰਗੀ ਕੁੱਲ ਆ, ਹਾਂਜੀ, ਅਤੇ ਖਾਨਦਾਨ ਆ, ਖਾਨਦਾਨ ਮਨੋ ਰੂਹ ਆ, ਅਤੇ ਰੂਹ ਨੂੰ ਇਹ ਅੰਗਾਰੀ ਵਾਂਗ ਪਾਰਿਸਤਰੀ, ਜਾਂ ਖਾਨਦਾਨ ਮਨੋ ਲੱਕੜਾਂ ਦੀ ਨਿਆਈ। ਇਹ ਲੱਕੜਾਂ ਨੂੰ ਵੀ ਅੱਗ ਲੱਗਦੀ, ਲੱਕੜਾਂ ਸੰਗਾ ਸਾੜਨ ਵਾਲੀ, ਇਹ ਅੱਗ ਦੀ ਜਿਹੜੀ ਅੰਗਾਰੀ ਹੈ ਚੰਗਿਆੜੀ ਹੈ। ਠੀਕ ਆ ਜੀ। ਚਿੰਤਾ ਮਹਿ ਤਾਰੀ ਹੈ, ਫਿਰ ਇਹ ਜਿਹੜੀ ਪਾਰਿਸਤਰੀ ਆ ਗਮਨ ਕਰਨਾ ਚਾਹੁੰਦੇ ਸੀ, ਚਿੰਤਾ ਰੂਪ ਬੱਚੇ ਦੀ ਦੇ ਇਹ ਮਾਰ। ਹਾਂਜੀ, ਚਿੰਤਾ ਜਿਹੜੀ ਹੈ ਨਾ ਇਸਤਰੀ, ਚਿੰਤਾ ਚਿੰਤਾ ਮਹਿਤ ਚਿੰਤਾ ਦੀ ਦੇ ਮਾਂ, ਚਿੰਤਾ ਜਿਹੜੀ ਆ ਰੂਪ ਬੱਚਾ ਉਹਦੀ ਦੇ ਮਾਂ, ਜਿਵੇਂ ਮਾਂ ਬੱਚੇ ਨੂੰ ਜਨਮ ਦਿੰਦੀ ਆ, ਐਵੇਂ ਇਹ ਪਰ ਇਸਤਰੀ ਚਿੰਤਾ ਰੂਪ ਬੱਚੇ ਨੂੰ ਜਨਮ ਦਿੰਦੀ ਹੈ। ਚਿੰਤਾ ਡੁਬਿਆਰੇ ਦਾ ਬੰਦਾ ਕਿ ਛਲ ਮਹਿਮਦਾਰੀ ਹੈ, ਅਤੇ ਛਲ ਹੁੰਦਾ ਜੀ ਧੋਖਾ, ਕਪਟ, ਫਰੇਬ, ਅਤੇ ਭਾਵ ਦਿਲ ਨੂੰ ਧੋਖਾ ਦੇਣ, ਕਪਟ ਛਲ ਦੇਣ ਦੇ ਵਿੱਚ ਇਹਦੇ ਮਦਾਰੀ ਵਾਂਗ, ਮਦਾਰ ਵਾਂਗ। ਕਿ ਰੋਗ ਕੀ ਪਟਾਰੀ ਹੈ, ਕਿ ਜਾਂ ਫਿਰ ਕੇ ਨਾਮ ਜਾਂਦਾ, ਜਾਂ ਤੇ ਵੀ ਰੋਗ ਨਾ ਜਿਹੜੇ ਰੋਗ ਹੇਠ ਜਾਦ ਕਿਆ ਬੜੀਆਂ ਬਿਮਾਰੀਆਂ ਕਰਨ ਵਾਲੀ ਹੈ, ਰੋਗਾਂ ਦੀ ਤੇ ਪਟਾਰੀ ਹੈ ਮਨ। ਹਾਂਜੀ, ਬਿਮਾਰੀਆਂ ਦੀ ਤੇ ਤਾਰੀ ਹੈ, ਡੱਬਾ 'ਚ ਹੁੰਦਾ ਪਟਾਰੀ, ਸੱਪ ਵਿੱਚ ਚ ਪਾਇਆ ਹੁੰਦਾ, ਹੁੰਦੀ ਹੈ ਜੀ ਰੋਗਾਂ ਦੀ ਪਟਾਰੀ। ਮਾਨੋ ਇਹ ਸਰੀਰ ਜਿਹੜਾ ਨਾ ਪਾਰਿਸਤੀ ਦਾ ਪਟਾਰੀ ਵਾਂਗ ਆ, ਜਿਵੇਂ ਪਟਾਰੀ ਵਿੱਚੋਂ ਸੱਪ ਨਿਕਲਦਾ, ਐਵੇਂ ਰੋਗਾ ਰੋਗ ਰੂਪ ਸੱਪ ਨਿਕਲਦੇ। ਕਿ ਕਲੇ ਕੀ ਦੁਆਰੀ ਹੈ, ਅਤੇ ਕਲੇ ਜਿਹੜੀ ਲੜਾਈ ਝਗੜਾ, ਲੜਾਈ ਝਗੜੇ ਦੀ ਤੇ ਦੁਆਰੀ, ਕਿ ਦੁਆਰੀ ਆ ਦਰਵਾਜ਼ਾ ਹੀ ਆ, ਜਿਵੇਂ ਦਰਵਾਜ਼ੇ ਵਿੱਚੋਂ ਆਪਾਂ ਬਾਹਰ ਨਿਕਲਦੇ ਹਾਂ ਨਾ, ਐਵੇਂ ਮਾਨੋ ਇਹ ਦਰਵਾਜ਼ਾ ਹੀ ਆ ਇਸ ਪਰ ਇਸਤੀ ਵਿਚਾਰ ਨੇ, ਇਸਤੀ ਦਰਵਾਜ਼ਾ ਹੀ ਆ। ਇਹਦਾ ਸੰਗ ਕਰਨ ਦੇ ਨਾਲ ਜਿਹੜਾ ਵਿੱਚੋਂ ਕਲੇ ਕਲੇ ਬਾਹਰ ਆਉਂਦੀ, ਲੜਾਈ ਝਗੜੇ ਦੇ ਦੁਆਰ ਹੀ ਆ। ਚਿੰਤਾ ਮਹਿਤਾਰੀ ਹੈ, ਮੈਂ ਵਿਚਾਰ ਕਰਨ ਵਾਲੀ ਔਰਤ, ਮਾਂ ਨੂੰ ਵੀ ਚਿੰਤਾ ਦੀ ਦੇ ਮਾਂ ਹੀ ਆ, ਚਿੰਤਾ ਰੂਪ ਬੱਚੇ ਦੀ ਮਾਂ ਹੀ ਆ, ਕਿਉਂਕਿ ਇਹਦੇ ਨਾਲ ਸੰਬੰਧ ਕਰਨ ਵਾਲੇ ਕਰਕੇ ਮਨੁੱਖ ਦੇ ਅੰਦਰ ਕਈ ਚਿੰਤਾਵਾਂ ਜਨਮ ਲੈਂਦੀਆਂ, ਸ਼ਾਇਦ ਨਹੀਂ ਆਉਂਦਾ ਕਿ ਛਾਲ ਮਹਿਮਦਾਰੀ ਹੈ, ਕਿ ਜਾਂ ਫਿਰ ਛਾਲ ਵਿੱਚ ਧੋਖੇ ਫਰੇਬ ਕਰਨ ਵਿੱਚ ਤੇ ਮਦਾਰੀ ਵੀ ਨਹੀਂ। ਜਿਵੇਂ ਮਦਾਰੀ ਜਿਹੜੇ ਆ ਝੂਠੇ ਤਮਾਸ਼ੇ ਦਿਖਾ ਕੇ ਤੇ ਲੋਕਾਂ ਨੂੰ ਛਾਲ ਲੈਂਦੇ ਆ ਨਾ, ਰੁਪਈਏ ਰੁਪਈਏ ਜਿਹੇ ਕੱਢੀ ਜਾਂਦੇ ਹੁੰਦੇ, ਕਿਵੇਂ ਇਸਤਰੀ ਹਾਵ ਭਾਵ ਦਿਖਾ ਕੇ ਪੁਰਸ਼ਾਂ ਦੇ ਚਿੱਤ ਨੂੰ ਛਾਲ ਲੈਂਦੀ, ਬਾਈ ਮਾਇਆ ਛਾਲ, ਕਿ ਰੋਗ ਦੀ ਪਟਾਰੀ ਹੈ, ਅਤੇ ਕਿ ਕਈ ਜਾਂ ਤੇ ਇਸਤਰੀ ਮਾਨੋ ਰੋਗਾਂ ਦੀ ਪਟਾਰੀ ਭਰੀ ਹੋਈ। ਭਾਵ ਇਹ ਕਿ ਵਿਸ਼ ਭੋਗਣ ਵਾਲੇ ਨੂੰ ਬਹੁਤ ਸਾਰੇ ਰੋਗ ਲੱਗ ਜਾਂਦੇ ਆ। ਅਗਰ ਆਉਂਦਾ ਨਾ ਗੁਰਬਾਣੀ ਵਿੱਚ ਵੀ ਸਹਿਸਪਤੀ ਸਲੋਕਾਂ ਵਿੱਚ ਸ਼ਾਇਦ, ਭੋਗ ਤਾਂ ਰੋਗ ਨੂੰ, ਭੋਗਾਂ ਵਿਸ਼ਿਆਂ ਵਿੱਚ ਤਾਂ ਰੋਗ ਹੀ ਆ। ਕਿ ਕਲੇ ਦੀ ਦੁਆਰੀ ਹੈ, ਕਲੇ ਨਾਮ ਲੜਾਈ ਦਾ, ਕੇ ਨਾਮ ਜਾਂ ਦਾ, ਜਾਂ ਤਾਂ ਫਿਰ ਲੜਾਈ ਦੀ ਇਹ ਮੁੱਖ ਦੁਆਰੀ ਹੈ। ਇਹ ਵਿਚਾਰ ਕਰਨ ਵਾਲੀ ਔਰਤ ਨਾਲ ਸੰਬੰਧ ਬਣਾਉਣ ਵਾਲਾ ਮਨੁੱਖ ਕਈ ਵਾਰੀ ਉਹਦੀ ਖੱਤ ਆਪਣੇ ਪਰਿਵਾਰ ਸੰਬੰਧੀਆਂ ਨਾਲ ਹੀ ਲੜ ਪੈਂਦਾ। ਛਤਰੋ ਛੱਜੀ ਘਰ 'ਚ ਵੀ ਗਲੇ, ਪਿੰਡ 'ਚ ਵੀ ਉਹ ਗਲੇ ਵੀ ਹਟ ਜਾ ਨਿਕਲਣ, ਜੁੱਤੀਆਂ ਪਹਿਣਗੀਆਂ ਪਰ ਬੰਦਾ ਹਟਦਾ ਨਹੀਂ। ਇਸ ਤਰ੍ਹਾਂ ਕਲੇ ਦੀ ਤੇ ਦੁਆਰੀ ਦਰਵਾਜ਼ਾ ਹੀ ਆਏ। ਗੁਣ ਕੂਪ ਘਾਰੀ ਹੈ, ਛੜੇ ਸ਼ੁਭ ਗਾਉਣੇ ਆ, ਚੰਗੇ ਗੁਣ ਦੈਵੀ ਗਾਉਣੇ ਆ। ਉਹ ਦੈਵੀ ਗੁਣਾ ਰੂਪੀ ਕੂਪ ਕੂਪ ਗਈ ਹੈ ਖੂਹ ਨੂੰ, ਤੇ ਡਿੱਗਣ ਵਾਲੀ ਘਾਰੀ ਦੇ ਸਮਾਨ। ਭਾ ਜਿਵੇਂ ਖੂਹ ਦੀ ਮਣ ਵਿੱਚ ਸੁਰਾਖ ਹੋ ਜਾਂਦਾ ਤੇ ਉਸ ਵਿੱਚ ਆਸੇ ਪਾਸੇ ਦਾ ਪਾਣੀ ਲੱਗਣ ਕਰਕੇ ਉਹਦੀ ਚਿਣਾਈ ਕਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਹੌਲੀ ਹੌਲੀ ਉਹ ਖੂਹ ਢਹਿ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖ ਦੇ ਅੰਦਰੋਂ ਸ਼ੁਭ ਗੁਣਾਂ ਰੂਪੀ ਖੂਹ ਨੂੰ ਇਹ ਵਿਚਾਰ ਜਿਹੜੀ ਇਸਤਰੀ ਡੇਗਣ ਭਾਵ ਨਾਸ਼ ਕਰਨ ਵਾਲੀ ਹੈ ਕਿ ਗਿਆਨ ਕੀ ਬਾਟ ਪਾ ਰਹੀ ਹੈ, ਕਿ ਜਾਂ ਤਾਂ ਫਿਰ ਗਿਆਨ ਰੂਪੀ ਜਿਹੜਾ ਧਨ ਆ ਨਾ, ਗਿਆਨ ਰੂਪੀ ਧਨ ਚਰਾਉਣ ਵਾਸਤੇ ਤੇ ਬਾਟ ਪਾਰੀ ਰਾਹ ਮਾਰੀ ਹੈ, ਭਾਵ ਰਸਤੇ ਵਿੱਚ ਠੱਗਣੀ ਦੇ ਸਮਾਨ, ਬਾਟ ਪਾਰੀ ਡਾਕੂ ਦੇ ਸਮਾਨ ਹੈ। ਬਾਟ ਨਾਮ ਰਸਤੇ ਦਾ ਹੁੰਦਾ, ਪਾਰੀ ਨਾਮ ਪਾੜਨ ਦਾ ਹੁੰਦਾ, ਰਸਤੇ ਨੂੰ ਪਾੜਨ ਭਾਵ ਰੋਕਣ ਵਾਲੇ। ਬਾਟ ਪਾਰ ਇਹ ਵਾਲਮੀਕ ਸੀ ਨਾ, ਬਟਵਾਰਾ ਰਾਹ ਮਾਰ। ਗਿਆਨ ਰੂਪ ਜਿਹੜਾ ਗਿਆਨ ਹੈ ਨਾ, ਗਿਆਨ ਰੂਪ ਧਨ ਚਰਾਉਣ ਵਾਲੀ ਤੇ ਬਾਟ ਪਾਰੀ। ਹਾਂਜੀ, ਠੱਗਣੀ ਹੈ ਵਾਰਾ ਮਾਰ ਡਾਕੂ ਹੀ ਆ। ਜਾਂ ਫਿਰ ਵੀ ਗਿਆਨ ਜਿਹੜਾ ਗਿਆਨ ਸਰੂਪ ਪਰਮਾਤਮਾ, ਹਾਂਜੀ ਉਹਦੇ ਤੋਂ ਪਹੁੰਚਣ ਦੇ ਪਹੁੰਚਣਾ ਹੁੰਦਾ ਗਿਆਨ ਰੂਪ ਗਿਆਨ ਦੇ ਨਾਲ, ਅਤੇ ਗਿਆਨ ਸਰੂਪ ਪਰਮੇਸ਼ਰ ਪਹੁੰਚਣ ਵਿੱਚ ਰਸਤੇ ਵਿੱਚ ਪਹੁੰਚਣ ਲਈ ਰਾਹ ਰੋਕਣ ਲਈ ਬਾਟ ਪਾ ਰਹੀ ਹੈ, ਰਸਤੇ ਨੂੰ ਪਾੜਨ ਵਾਲੀ ਹੈ, ਰਸਤਾ ਰੋਕਣ ਵਾਲੀ ਹੈ। ਚਾਲੇ ਤਿਉਹਾਰ ਮਿਲਣ ਕੋ ਬੀਚੇ ਅਟ ਕੇ ਚੀਰ ਵਾਲੀ ਹੈ, ਇਹ ਰਾਹ 'ਚ ਰੋਕ ਜਾਂਦੀ ਹੈ। ਕਈਆਂ ਦਾ ਕਿੰਨਾ ਕਿੰਨਾ ਜੀਵਨ ਹੁੰਦਾ ਬੰਦਗੀ ਵਾਲਾ, ਅਤੇ ਉਹ ਇਸੇ ਕਰਕੇ ਫਿਰ ਉਹ ਗਿਆਨ ਸਰੂਪ ਪਰਮੇਸ਼ਰ ਨੂੰ ਪਾਉਣ ਵਿੱਚ ਰੁਕ ਜਾਂਦੇ ਆ, ਕਿਉਂਕਿ ਬਾਟ ਪਾਰੀ ਮਿਲ ਪੈਂਦੀ ਹੈ, ਰਾਹ ਮਾਰਨ ਵਾਲੀ, ਰਾਹ ਪਾੜਨ ਵਾਲੀ, ਰੋਕਣ ਵਾਲੀ, ਠੱਗਣੀ ਮਾਈ। ਫਿਰ ਬੰਦੇ ਦਾ ਜੀਵਨ ਖਤਮ ਹੋ ਜਾਂਦਾ। ਗੁਣ ਕੂਪ ਘਾਰੀ ਹੈ, ਘਾਰੀ ਜਿਹੜਾ ਨਾ ਸ਼ਬਦ, ਇਹ ਸਾਧ ਸੰਗਤ ਸੁਰਾਖ ਦਾ ਹੁੰਦਾ। ਵਾਂ ਜਾਂ ਲਿਖਦੇ ਵੀ ਘਾਰੀ ਕਿਹਨੂੰ ਕਹਿੰਦੇ, ਖੂਹ ਦੀ ਮਾਣ ਵਿੱਚ ਹੋਇਆ ਸੁਰਾਖ, ਸੁਰਾਖ ਠੀਕ ਆ। ਗੁਣਾ ਰੂਪੀ ਖੂਹ ਨੂੰ ਤੇ ਘਾਰੀ ਕਹੀ ਸੁਰਾਖ ਮਾਂ ਗਿਆ, ਜਿਵੇਂ ਸੁਰਾਖ ਜਹਾਜਦਾ ਨਾ, ਤੇ ਸੁਰਾਖ ਕਰਕੇ ਆਸੇ ਪਾਸੇ ਦਾ ਜਾਲ ਜਿਹਦਾ ਜਿਹੜਾ ਉਹ ਵਿੱਚ ਡਿੱਗਦਾ, ਅਤੇ ਉਹ ਡਿੱਗਣ ਕਰਕੇ ਜਿਹੜੀ ਚਿਣਾਈ ਆ ਕਮਜ਼ੋਰ ਹੋ ਜਾਂਦੀ ਆ, ਅਤੇ ਫਿਰ ਘਾਰ ਕੇ ਰਸਤਾ ਕਰ ਲੈਂਦਾ, ਕਮਜ਼ੋਰ ਚਿਣਾਈ ਨੂੰ ਘਾਰ ਕੇ ਰਸਤਾ ਕਰ ਲੈਂਦਾ ਸੁਰਾਖ, ਸੁਰਾਖ ਮੰਗਦੇ ਆ ਗੁਣਾ ਰੂਪੇ ਖੂਹ ਨੂੰ ਖਤਮ ਕਰ ਦਿੰਦੀ ਸਾਰੀ ਚੜਾਈ, ਡਿੱਗਦ ਪੈਂਦੀ ਤੇ ਖੂਹ ਹੀ ਪੂਰਿਆ ਜਾਂਦਾ, ਗੁਣਾਂ ਰਹਿ ਨਹੀਂ ਜਾਂਦੇ। ਇਹ ਸੁਰਾਖ ਵਾਂ ਗਿਆ, ਘਾਰ ਵਾਂ ਗਿਆ, ਗੁਣਾਂ ਰੂਪੇ ਖੂਹ ਨੂੰ ਖਤਮ ਕਰ ਦਿੰਦੀ ਹੈ ਪੈ ਕੇ। ਬਾਟ ਨਾਮ ਰਸਤੇ ਨੂੰ ਪਾੜਨ ਵਾਲਾ, ਭਾਵ ਰਾਹ ਵਿੱਚ ਰੋਗ ਲਾਉਣ ਵਾਲਾ, ਖੋਣ ਵਾਲਾ ਡਾਕੂ, ਹਾਂਜੀ ਕਿ ਗਿਆਨ ਬਾਟ ਪਾਰੀ ਹੈ, ਜਾਂ ਦੇ ਵੀ ਜਿਹੜਾ ਗਿਆਨ ਰੂਪੀ ਦੌਲਤ ਨੂੰ ਲੁੱਟਣ ਲਈ ਡਾਕੂ ਦੇ ਬਰਾਬਰ ਆ, ਜਾਂ ਗਿਆਨ ਸਰੂਪ ਪਰਮੇਸ਼ਰ ਨੂੰ ਪਰਮੇਸ਼ਰ ਦੇ ਰਸਤੇ ਵਿੱਚ ਇਹ ਪਾੜ ਪਾਉਣ ਵਾਲੀ ਆ, ਰੋਕਣ ਵਾਲੀ ਆ। ਦੱਸਿਆ ਜਾਲੇ ਹਥਿਆਰ ਮਿਲਣ ਕੋ ਵੀ ਚੜ ਕੇ ਚੀਰ ਦੇ ਹਾਲਤ ਹੋ ਜਾਂਦੀ, ਐਸੀ ਨਾਰੀ ਦੇ ਵਿਚਾਰੀ ਆ। ਵੇਖੋ ਸਮਾਪਤੀ ਵੇਲੇ ਕਬਿੱਤ ਤੇ ਉਹਨਾਂ ਨੇ ਸਿੱਧ ਕਰ ਦਿੱਤਾ ਵੀ ਗੱਲ ਉਹ ਕਿਹਦੀ ਕਰ ਰਹੇ, ਇਸਤਰੀ ਦੀ ਨਹੀਂ ਗੱਲ ਕਰ ਰਹੇ, ਪਾਰੀ ਇਸਤਰੀ ਦੀ, ਵੇਸਵਾਰੀ ਅਤੇ ਵੇਬਚਾਰ ਇਸਤਰੀ ਦੀ। ਭਾਵ ਵੇਬਚਾਰ ਨਾਲ ਦੋਵਾਂ 'ਚ ਚਾਰੀ ਗਈ ਵਿਚਰਨ ਬੇਬਰਾਮ ਦੋ ਦਾ ਹੁੰਦਾ ਅਤੇ ਚਾਰੀ ਨਾਲ ਚੱਲਣ ਦਾ, ਦੋਵਾਂ 'ਚ ਚੱਲਣ ਵਾਲੀ, ਦੋਵਾਂ 'ਚ ਵਿਚਰਨ ਵਾਲੀ, ਆਪਾਂ ਉਹਦੀ ਨਹੀਂ ਛੱਡ ਕੇ ਦੂਜਾ ਪਾਸੇ ਜਾਣ ਵਾਲੀ, ਭਾਵ ਬੁਰੇ ਚਾਲ ਚੱਲਣ ਵਾਲੀ ਕੋਈ ਘਰ ਨਹੀਂ। ਕਹਿੰਦੇ ਸਮਾਪਤੀ ਵਿੱਚ ਕਹਿੰਦੇ ਵੀ ਅਜਿਹੀ ਹੈ ਵਿਵਚਾਰੀ ਨਾਰੀ, ਐਸੀ ਆ ਵਿਵਚਾਰ ਨਾਰੀ ਕੇ ਔਰਤ ਇਸਤਰੀ, ਜਾਂ ਤੇ ਰੱਖ ਗਿਰ ਧਾਰੀ ਹੀ ਹੈ। ਗਿਰ ਨਾ ਪਹਾੜ ਦਾ ਪਹਾੜ ਧਾਰਨ ਗਵਾ ਕਰਨ ਵਾਲਾ ਕੌਣ, ਕ੍ਰਿਸ਼ਨ ਭਗਵਾਨ। ਇਸ ਕਰ ਇਸ ਯਾਦ ਕਹੀਏ, ਇਸ ਕਰਕੇ ਇਸ ਵਾਸਤੇ ਕ੍ਰਿਸ਼ਨ ਭਗਵਾਨ ਹੀ ਰੱਖੇ, ਜਾਂ ਵੀ ਗੇਰ ਨਾ ਪਹਾੜ ਦਾ ਪਹਾੜ ਨੂੰ ਧਾਰਨ ਕਰਨ ਵਾਲਾ ਕੌਣ ਆ, ਪਰਮੇਸ਼ਰ। ਭਾਵ ਕ੍ਰਿਸ਼ਨ ਜੀ ਦੇ ਅੰਦਰ ਕੌਣ ਸੀ, ਪਰਮੇਸ਼ਰ ਹੀ ਸੀ ਨਾ, ਤੇ ਗਿਰਧਾਰੀ ਦਾ ਅਰਥ ਪਰਮਾਤਮਾ। ਪਰਮਾਤਮਾ ਇਸ ਕਰਕੇ ਐਸੀ ਨਾਰੀ ਕਰਮ ਤੋਂ ਵਿਚਾਰ ਤੋਂ ਰੱਖੇ ਬਚਾ ਕੇ, ਉਹੀ ਉਹ ਬਚਾ ਸਕਦਾ, ਕਿਉਂਕਿ ਜੀਵਨ 'ਚ ਜੇ ਪੈਸਾ ਧੇਲਾ ਹੋਵੇ, ਮਾਇਆ ਹੋਵੇ, ਨਸ਼ਾ ਕੀਤਾ ਹੋਵੇ, ਤਾਂ ਕਦੀ ਬਚਣ ਜਾ ਸਕਦਾ। ਪਾਪ ਕਰੇ ਮੈਨੂੰ ਕਿਉਂ ਬਚਿਆ, ਬਚਿਆ ਬਚਾਵੇ ਰਾਮ, ਪਰਮੇਸ਼ਰ ਹੀ ਬਚਾਵੇ। ਐਸੀ ਨਾਰੀ ਵੀ ਵਿਚਾਰੀ ਐਸੀ ਅਜਿਹੀ ਜਿਹੜੀ ਨਾਰੀ ਆ ਭਾਵ ਬੇਵਿਚਾਰੀ, ਦੋਨੋਂ ਪਾਸੇ ਵਿਚਰਨ ਵਾਲੀ, ਬੁਰੇ ਚਾਲ ਚੱਲਣ ਵਾਲੇ ਦੇ ਕਾਰਨ ਨਹੀਂ। ਕਹਿੰਦੇ ਐਸੀ ਹੈ ਜਿਵੇਂ ਦੱਸੇ ਉਪਰੋਕਤ ਜਿਹੜੇ ਦੱਸੇ ਆ ਸਾਰੇ ਲੱਛਣ, ਕੀ ਕੁਝ ਨਹੀਂ, ਕੀ ਕੁਝ ਰਹਿਣ ਦਿੰਦੀ, ਪਾ ਕੁਝ ਨਹੀਂ ਰਹਿਣ ਦਿੰਦੀ, ਜਾਂ ਤੇ ਰੱਖ ਕੇ ਗਿਰ ਧਾਰੀ ਹੈ, ਜਾਂ ਤੇ ਕੋਈ ਇਸ ਕਰਕੇ ਗਿਰ ਪਹਾੜ ਨੂੰ ਧਾਰਨ ਕਰਨ ਵਾਲੇ ਭਗਵਾਨ ਪਰਮੇਸ਼ਰ ਹੀ ਰੱਖੇ ਰੱਖਣਾ, ਉਹੀ ਰੱਖਿਆ ਕਰੇ, ਤਾਂ ਹੀ ਕੁਝ ਹੋ ਸਕਦਾ ਹੈ। ਸੋ ਅੱਜ ਇੱਥੇ ਸਮਾਪਤੀ ਕਰ ਦਈਏ, ਕਾਫੀ ਸਮਾਂ ਹੋ ਚੁੱਕਾ। ਗੁਣ ਕੂਪ ਘਾਰੀ ਹੈ ਕਿ ਗਿਆਨ ਪਾਠ ਪਾਰੀ ਹੈ, ਐਸੀ ਨਾਰੀ ਬੇਬਚਾਰੀ ਹਾਂ ਤੇਰਾ ਕੇ ਗਿਰ ਧਾਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘਾਰੀ ਨਾਮ ਜਿਹੜਾ ਨਾ, ਉਹ ਦੱਸਿਆ ਸਰਾਖ ਦਾ, ਉਹ ਸਰਾਖ ਜਿਹੜਾ ਖੂਹ ਨੂੰ ਡੇਗ ਦਿੰਦਾ, ਖੂਹ ਨੂੰ ਡੇਗਣ ਵਾਲੀ ਘਾਰੀ ਦੇ ਸਮਾਨ ਹੈ। ਠੀਕ ਹੈ ਜੀ, ਵੀ ਜਿਵੇਂ ਖੂਹ ਦੀ ਮਾਣ ਵਿੱਚ ਸਰਾਖ ਹੋ ਜਾਂਦਾ, ਉਹ ਸਰਾਖ ਦੇ ਰਾਹੀਂ ਫਿਰ ਆਸੇ ਪਾਸੇ ਦਾ ਪਾਣੀ ਲੱਗਦਾ, ਚੜਾਈ ਕਮਜ਼ੋਰ ਹੋ ਜਾਂਦੀ ਹੈ, ਇਸ ਕਰਕੇ ਹੌਲੀ ਹੌਲੀ ਖੂਹ ਡਿੱਗ ਜਾਂਦਾ। ਇਸ ਕਰਕੇ ਗੁਣਾ ਰੂਪੀ ਖੂਹ ਨੂੰ ਘਰ ਹੀ ਸਰਾਖ ਦੇ ਸਮਾਨ ਆ, ਜਿਵੇਂ ਖੂਹ ਨੂੰ ਡਿੱਗ ਦਿੰਦੀ ਹੈ ਘਰ ਹੀ। ਠੀਕ ਹੈ ਜੀ, ਸਰਾਖ ਇਸੇ ਤਰ੍ਹਾਂ ਹੀ ਹੈ। ਫੁੱਲਾਂ ਚੁੱਕਣ ਦੀ ਕਿਰਾਂ ਕਰਨੀ ਜੀ, ਚਾਰਾਂ ਦੀ ਸਮਾਪਤੀ। ਐਸੀ ਨਾਰੀ ਦੇ ਵਿਚਾਰੀ ਜਾਂ ਤੇ ਰੱਖ ਗਿਰਧਾਰੀ ਹੈ, ਪਰਮੇਸ਼ਰੀ ਰਾਖੇ ਰੱਖੇ, ਉਹੀ ਰੱਖਿਆ ਕਰੇ, ਅਤੇ ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।